ਵਾਹਿਗੁਰੂ ਜੀਓ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਪ੍ਰਭ ਦਾਤੋ ਦਾਤਾਰ ਪਰਿਉ ਜਾਚਕ ਇੱਕ ਸ਼ਰਨਾ ਮਿਲੈ ਦਾਨ ਸੰਤਰੇਨ ਜੇਹ ਲਗ ਭੋਜਨ ਤਰਨਾ ਬਿਨਤ ਕਰੋ ਅਰਦਾਸ ਸੁਣੋ ਜੇ ਠਾਕੁਰ ਭਾਵੈ ਦੇਹੋ ਦਰਸ ਮਨ ਚਾਓ ਭਗਤ ਇਹ ਮਨ ਠਹਿਰਾਵੈ ਭਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ ਭਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ ਬੇਸ਼ੁਮਾਰ ਅਥਾਹ ਅਗਨਤ ਅਤੁਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ ਜੇਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਏ ਤਿਆ ਹੋ ਕਰੀ ਬਖਿਆਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਏ ਤਿਆ ਹੋ ਕਰੀ ਬਖਿਆਨ ਜਾਗਦੀ ਜੋਤ ਜ਼ਹਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਚਵਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਉਸ ਪਾਵਨ ਅਸਥਾਨ 'ਤੇ ਜਿੱਥੇ ਪਾਤਸ਼ਾਹ ਨੇ ਤਿਲਕ ਜੰਜੂ ਰਾਖਾ ਪ੍ਰਭਤਾਕਾ ਕੀਨੋ ਬੜੋ ਕਲੂ ਮੈਂ ਸਾਕਾ ਸਾਧਨ ਹੇਤ ਇਤੀ ਜਿਨ ਕਰੀ ਸੀਸ ਦੀਆ ਪਰ ਸੀ ਨਾ ਉਚਰੀ ਧਰਮ ਹੇਤ ਸਾਕਾ ਜਿਨ ਕੀਆ ਸੀਸ ਦੀਆ ਪਰ ਸਿਰਰ ਨਾ ਦੀਆ ਉਸ ਪਾਵਨ ਸਥਾਨ 'ਤੇ ਆਪ ਬੜੀ ਹੀ ਇਕਾਗਰਤਾ ਨਾਲ ਜੁੜ ਬੈਠੇ ਹੋ। ਆਓ ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਦੀ ਬਖਸ਼ੀ ਹੋਈ ਫਤਿਹ ਗਜਾਓ, ਕੋਈ ਰਸਨਾ ਖਾਲੀ ਨਾ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਠੀਕ ਹੈ ਕਿ ਇਸ ਪਾਵਨ ਸਥਾਨ ਦੀ ਚਰਨ ਧੂੜ ਮੱਥੇ 'ਤੇ ਲਾਉਣ ਲਈ ਸਿਰਫ ਦਿੱਲੀ ਸ਼ਹਿਰ ਨਹੀਂ ਬਲਕਿ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਬੜੀ ਭਾਵਨਾ ਸਹਿਤ ਆ ਰਹੀਆਂ ਨੇ, ਨਮਸਕਾਰ ਕਰ ਰਹੀਆਂ ਨੇ। ਪਰ ਇੱਕ ਗੱਲ ਯਾਦ ਰੱਖਣੀ, ਗੁਰੂ ਨਾਨਕ ਦੇਵ ਜੀ ਦੇ ਘਰ ਦਾ ਇਹ ਸਿਧਾਂਤ, ਇਹ ਅਸੂਲ, ਇਹ ਮਰਿਆਦਾ ਭੁੱਟਣੀ ਨਹੀਂ। ਜਦੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਸਿੱਧਾਂ ਦੇ ਨਾਲ ਸੁਮੇਰ ਪਰਬਤ 'ਤੇ ਵਿਚਾਰ ਵਟਾਂਦਰਾ ਕੀਤਾ, ਸਿੱਧਾਂ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਪੁੱਛਿਆ ਸੀ, ਕਵਣ ਮੂਲ ਕਵਣ ਮਤ ਵੇਲਾ, ਕਵਣ ਗੁਰੂ ਕਿਸ ਕਾ ਤੂੰ ਚੇਲਾ। ਇਹ ਸਵਾਲ ਹੈ, ਪ੍ਰਸ਼ਨ ਹੈ। ਮੇਰੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਜਵਾਬ ਦਿੱਤਾ, ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਯਾਦ ਰੱਖਣਾ, ਨਾ ਸਰੀਰ ਗੁਰੂ ਹੈ ਨਾ ਸਰੀਰ ਚੇਲਾ ਹੈ, ਸ਼ਬਦ ਗੁਰੂ ਹੈ ਸੁਰਤ ਚੇਲਾ ਹੈ। ਬਸ ਜਦੋਂ ਗੁਰੂ ਕੀ ਹਜ਼ੂਰੀ ਵਿੱਚ ਬੈਠਣ ਵਾਲਿਆਂ ਨੂੰ ਗੁਰੂ ਕਾ ਇਹ ਸਿਧਾਂਤ ਸਮਝ ਵਿੱਚ ਆ ਗਿਆ, ਫਿਰ ਕੀ ਹੋਵੇਗਾ, ਸਾਡੀ ਸੁਰਤ ਸ਼ਬਦ ਗੁਰੂ ਦਾ ਚੇਲਾ ਬਣ ਕੇ ਬੈਠੇਗੀ, ਔਰ ਸ਼ਬਦ ਵਿੱਚੋਂ ਸਾਨੂੰ ਕੀ ਮਿਲੇਗਾ। ਸ਼ਬਦ ਗੁਰੂ ਸਾਨੂੰ ਗਿਆਨ ਬਖਸ਼ੇਗਾ, ਗਿਆਨ ਅਗਿਆਨ ਦਾ ਨਾਸ ਕਰ ਦੇਗਾ। ਜਿਵੇਂ ਦੀਵਾ ਬਲੇ ਅੰਧੇਰਾ ਜਾਏ, ਜਿਸ ਜਗ੍ਹਾ 'ਤੇ ਹਨੇਰਾ ਹੈ ਉੱਥੇ ਦੀਵਾ ਬਾਲੋ ਅਤੇ ਪ੍ਰਕਾਸ਼ ਹੋ ਜਾਏ, ਇਸੇ ਤਰ੍ਹਾਂ ਗੁਰੂ ਦੇ ਸ਼ਬਦ ਦੀ ਵਿਚਾਰ ਕਰਨ ਦੇ ਨਾਲ ਅਗਿਆਨਤਾ ਦਾ ਅੰਧੇਰਾ ਦੂਰ ਹੋ ਜਾਏ। ਅਗਿਆਨਤਾ ਵਸੀ ਹੋ ਕੇ ਅਸੀਂ ਅਨੇਕਾਂ ਹੀ ਵਹਿਮਾਂ ਭਰਮਾਂ ਅਤੇ ਪਖੰਡਾਂ ਵਿੱਚ ਫਸੇ ਹੋਏ ਆਪਣਾ ਜੀਵਨ ਅਜਾਈਂ ਗੁਆ ਰਹੇ ਹਾਂ। ਗੁਰੂ ਦਾ ਕੰਮ ਹੈ ਗਿਆਨ ਦੇ ਕੇ ਅਗਿਆਨ ਦਾ ਅੰਧੇਰਾ ਦੂਰ ਕਰ। ਤਾਂ ਹੀ ਗੁਰਦੇਵ ਨੇ ਆਸਾ ਕੀ ਵਾਰ ਵਿੱਚ ਫਰਮਾਇਆ ਸੀ, ਜੇ ਸਹੁ ਚੰਦਾ ਉਗਵੈ ਸੂਰਜ ਚੜੈ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਦੇਖੋ, ਇੱਕ ਚੰਦਰਮਾ ਪੂਰਨਮਾਸ਼ੀ ਦੀ ਰਾਤ ਨੂੰ ਚੜ੍ਹਦਾ ਹੈ, ਕੋਨੇ ਕੋਨੇ ਵਿੱਚ ਚਾਨਣੀ ਚਾਨਣ, ਚਾਨਣੀ ਚਾਨਣੀ, ਪ੍ਰਕਾਸ਼ ਹੀ ਪ੍ਰਕਾਸ਼ ਹੋ ਜਾਂਦਾ। ਹਾਲਾਂਕਿ ਰਾਤ ਹੈ, ਪਰ ਇੱਕ ਚੰਦਰਮਾ ਦੀ ਚਾਨਣੀ ਦੇ ਨਾਲ ਹਰ ਚੀਜ਼ ਰੁਸ਼ਨਾ ਜਾਂਦੀ ਹੈ। ਹਰ ਨਿੱਕੀ ਤੋਂ ਨਿੱਕੀ ਚੀਜ਼ ਧਰਤੀ 'ਤੇ ਪਈ ਸਾਨੂੰ ਨਜ਼ਰ ਆਉਣ ਲੱਗ ਪੈਂਦੀ। ਇੱਕ ਸੂਰਜ ਚੜ੍ਹਦਾ ਹੈ, ਰਾਤ ਦਾ ਹਨੇਰਾ ਅਤੇ ਤਾਰੇ ਸਭ ਦੂਰ ਹੋ ਜਾਂਦੇ ਨੇ, ਪਰ ਮਹਾਰਾਜ ਕਹਿੰਦੇ ਨੇ ਜੇ ਸੌ ਚੰਦਾ ਉਗਵੈ, ਜੇ ਐਸੇ ਸੌ ਚੰਦਰਮਾ ਚੜ੍ਹ ਜਾਣ। ਸੂਰਜ ਚੜ੍ਹੈ ਹਜ਼ਾਰ, ਇਹੋ ਜਿਹੇ ਹਜ਼ਾਰ ਸੂਰਜ ਚੜ੍ਹ ਜਾਣ, ਪ੍ਰਕਾਸ਼ਮਾਨ ਹੋ ਜਾਣ। ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਇਹਨਾਂ ਪ੍ਰਕਾਸ਼ ਹੋਣ ਦੇ ਬਾਵਜੂਦ ਗੁਰੂ ਤੋਂ ਬਿਨਾਂ ਮਨੁੱਖ ਦੇ ਅੰਦਰੋਂ ਅਗਿਆਨਤਾ ਦਾ ਅੰਧੇਰਾ ਦੂਰ ਨਹੀਂ ਹੁੰਦਾ। ਤੋ ਇਹ ਗਿਆਨ ਪ੍ਰਾਪਤ ਕਰਨ ਵਾਸਤੇ ਸਾਨੂੰ ਜਿੱਥੇ ਸਰੀਰ ਗੁਰੂ ਦੀ ਹਜ਼ੂਰੀ ਵਿੱਚ ਲਿਆਉਣਾ ਪੈਂਦਾ, ਉੱਥੇ ਸੁਰਤ ਵੀ ਜੋੜਨੀ ਪੈਂਦੀ, ਔਰ ਜਦੋਂ ਤੀਕਰ ਅਸੀਂ ਸੁਰਤ ਜੋੜ ਕੇ ਨਹੀਂ ਬੈਠਦੇ, ਸ਼ਬਦ ਗੁਰੂ ਦਾ ਗਿਆਨ ਸਾਡੇ ਅੰਦਰ ਪ੍ਰਵੇਸ਼ ਨਹੀਂ ਕਰਦਾ। ਕਿਵੇਂ ਨਹੀਂ ਕਰਦਾ? ਪਾਤਸ਼ਾਹ ਦਾ ਫਰਮਾਨ ਹੈ, ਉਂਦੇ ਭਾਂਡੇ ਕੱਛ ਨਾ ਸਮਾਵੇ, ਸੀਧੇ ਅੰਮ੍ਰਿਤ ਪਰੇ ਨਿਹਾਰ। ਜਿਸ ਤਰ੍ਹਾਂ ਵਰਖਾ ਹੁੰਦੀ ਹੋਵੇ, ਟੂਟੀ ਚੱਲਦੀ ਹੋਵੇ, ਬਰਤਨ ਉਲਟਾ ਕਰਕੇ ਰੱਖ ਦਿਓ, ਕਿਤਨੀ ਦੇਰ ਮੂਸਲਾਧਾਰ ਮੀਂਹ ਪਿਆ ਹੈ, ਕਿਉਂ ਜੀ ਉਸ ਬਰਤਨ ਵਿੱਚ ਕੋਈ ਬੂੰਦ ਪਵੇਗੀ? ਜਿਹੜਾ ਬਰਤਨ ਉਲਟਾ ਪਿਆ, ਸੱਚਮੁੱਚ ਇਸੇ ਤਰ੍ਹਾਂ ਅਸੀਂ ਘੰਟਿਆਂ ਬੱਧੀ ਵੀ ਬੈਠੇ ਰਹੀਏ, ਪਰ ਆਪਣੀ ਸੁਰਤ ਇੱਧਰ ਨਾ ਹੋਵੇ, ਆਪਣਾ ਭਾਂਡਾ ਗੁਰੂ ਦੇ ਸਨਮੁਖ ਨਾ ਕਰੀਏ, ਆਪਣਾ ਹਿਰਦਾ ਗੁਰੂ ਦੇ ਸ਼ਬਦ ਨਾਲ ਨਾ ਜੋੜੀਏ, ਸ਼ਬਦ ਵਿੱਚੋਂ ਮਿਲਣ ਵਾਲਾ ਗਿਆਨ ਸਾਨੂੰ ਨਹੀਂ ਪ੍ਰਾਪਤ ਹੋ। ਤੋ ਲੋੜ ਹੈ ਇਸ ਬਰਤਨ ਨੂੰ ਸਿੱਧਾ ਕਰਨ। ਇੱਕੋ ਹੀ ਪੰਗਤੀ ਵੀ ਸਾਰਾ ਕੁਝ ਸਮਝਾ ਦਿੱਤਾ, ਉਂਦੇ ਭਾਂਡੇ ਕੱਛ ਨਾ ਸਮਾਵੇ, ਸੀਧੇ ਅੰਮ੍ਰਿਤ ਪਰੇ ਨਿਹਾਰ। ਗੁਰੂ ਤੇ ਸਾਨੂੰ ਬਖਸ਼ਿਸ਼ ਕਰਨ ਲਈ ਤਿਆਰ ਹਨ, ਪਰ ਲੋੜ ਹੈ ਅਸੀਂ ਆਪਣੇ ਹਿਰਦੇ ਰੂਪੀ ਬਰਤਨ ਨੂੰ ਗੁਰੂ ਦੇ ਸਨਮੁਖ ਕਰਕੇ ਬੈਠੇ। ਆਓ ਹੁਣ ਆਪਾਂ ਸ਼ਬਦ ਵਿਚਾਰ ਨਾਲ ਜੁੜਨਾ, ਕਿਉਂਕਿ ਜਿਹੜੇ ਗੁਰੂ ਪਿਆਰ ਵਾਲੇ ਨਿਤਾ ਪ੍ਰਤੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੀ ਲੜੀਵਾਰ ਵਿਚਾਰ ਸੁਣਦੇ ਜਾਂ ਸੁਣ ਲਈ ਆਉਂਦੇ ਹਨ, ਮੈਂ ਸਮਝਣਾ ਉਹ ਬਹੁਤ ਉੱਤਮ ਕਰਮੀ ਹਨ। ਕੁਝ ਸਮਾਂ ਪਹਿਲੇ ਇਹ ਵਿਹਾਰ ਨਹੀਂ ਸੀ। ਆਮ ਤੌਰ 'ਤੇ ਗੁਰਬਾਣੀ ਦੀ ਵਿਚਾਰ ਇਸ ਢੰਗ ਨਾਲ ਲੜੀਵਾਰ ਘੱਟ ਕੀਤੀ ਜਾਂਦੀ ਸੀ। ਲੜੀਵਾਰ ਵਿਚਾਰ ਕਰਨ ਅਤੇ ਸੁਣਨ ਨਾਲ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਦਿ ਤੋਂ ਲੈ ਕੇ ਅੰਤ ਤੀਕ ਦਰਸ਼ਨ ਕਰਨ ਦਾ ਅਵਸਰ ਪ੍ਰਾਪਤ ਹੁੰਦਾ ਹੈ। ਲੋਕ ਸਮਝਦੇ ਨੇ ਅਸੀਂ ਗੁਰਦੁਆਰੇ ਗਏ, ਮੱਥਾ ਟੇਕਿਆ, ਭੇਟਾ ਰੱਖੀ, ਪਰਿਕਰਮਾ ਕੀਤੀ ਅਤੇ ਦਰਸ਼ਨ ਹੋ ਗਏ। ਨਹੀਂ ਨਹੀਂ, ਕੁਝ ਲੋਕਾਂ ਨੇ ਇਹ ਵੀ ਰਿਵਾਜ਼ ਬਣਾ ਲਿਆ ਕਿ ਜੀ ਭਾਈ ਸਾਹਿਬ ਥੋੜ੍ਹਾ ਜਿਹਾ ਰੁਮਾਲਾ ਚੁੱਕ ਕੇ ਸਾਨੂੰ ਦਰਸ਼ਨ ਕਰਾ ਦਿਓ। ਗੁਰਮਤਿ ਵਿੱਚ ਐਸੇ ਦਰਸ਼ਨ ਮਨਜ਼ੂਰ ਨਹੀਂ। ਗੁਰਬਾਣੀ ਦੇ ਦਰਸ਼ਨ ਤਾਂ ਗੁਰਬਾਣੀ ਨੂੰ ਸੁਣਨ ਨਾਲ, ਮੰਨਣ ਨਾਲ ਅਤੇ ਗੁਰਬਾਣੀ ਦੀ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਢਾਲਣ ਨਾਲ ਹੀ ਹੋ ਸਕਦੇ। ਇਸ ਲਈ ਮੈਂ ਸਮਝਦਾ ਹਾਂ ਕਿ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਲੜੀਵਾਰ ਵਿਚਾਰ ਜਿੱਥੇ ਜਿੱਥੇ ਵੀ ਜਿਸ ਅਸਥਾਨ 'ਤੇ ਸ਼ੁਰੂ ਹੋਈ ਹੈ, ਉਹ ਪ੍ਰਬੰਧਕ ਵੀ ਵਧਾਈ ਦੇ ਪਾਤਰ ਨੇ, ਉਹ ਸੰਗਤਾਂ ਵੀ ਭਾਗਸ਼ਾਲੀ ਨੇ। ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕ ਇੱਕ ਅੱਖਰ ਦੀ ਸਮਝਣ ਦੀ ਅਵਸਰ ਪ੍ਰਾਪਤ ਹੁੰਦਾ ਹੈ। ਤਾਂ ਅੱਜ ਜਿਸ ਬਾਣੀ ਦਾ ਵਿਚਾਰ ਆਰੰਭ ਹੋ ਰਿਹਾ, ਇਸ ਦਾ ਸਿਰਲੇਖ ਹੈ ਆਸਾ ਰਾਗ ਵਿੱਚ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਪੱਟੀ ਹੈ। ਰਾਗ ਆਸਾ ਮਹਿਲਾ ਪਹਿਲਾ, ਪੱਟੀ ਲਿਖੀ। ਪੁਰਾਤਨ ਜਨਮ ਸਾਖੀਆਂ ਵਿੱਚ ਐਸਾ ਸੁਣਦੇ ਪੜ੍ਹਦੇ ਹਾਂ ਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਪਾਂਧੇ ਕੋਲ ਪੜ੍ਹਨ ਲਈ ਗਏ, ਇਹ ਉਸ ਵੇਲੇ ਉਚਾਰਨ ਕੀਤੀ। ਮੈਂ ਇਸ ਬਹੁਤ ਝੇੜੇ ਵਿੱਚ ਨਹੀਂ ਪੈਂਦਾ। ਮੈਂ ਤਾਂ ਸਮਝਦਾ ਹਾਂ ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨੇ। ਜਿਹੜੇ ਮਹਾਂਪੁਰਖ ਹੁੰਦੇ ਨੇ, ਜਿਹੜੇ ਸੰਸਾਰ ਦੇ ਜੀਵਾਂ ਨੂੰ ਤਾਰਨ ਵਾਸਤੇ ਆਉਂਦੇ ਨੇ, ਜਿਹੜੇ ਭੁੱਲੇ ਭਟਕੇ ਲੋਕਾਂ ਨੂੰ ਸਿੱਧੇ ਰਸਤੇ ਪਾਉਣ ਆਉਂਦੇ ਨੇ, ਉਹ ਭਾਵੇਂ ਕਿਸੇ ਇੱਕ ਵਿਅਕਤੀ ਨੂੰ ਸੰਬੋਧਨ ਕਰਕੇ ਉਪਦੇਸ਼ ਕਰਨ, ਉਹਨਾਂ ਦਾ ਉਪਦੇਸ਼ ਸਾਰੇ ਜਹਾਨ ਦੇ ਲੋਕਾਂ ਲਈ ਸਾਂਝਾ ਹੁੰਦਾ। ਇਹ ਵੱਖਰੀ ਗੱਲ ਹੈ ਕਿ ਕਿਸੇ ਇੱਕ ਵਿਅਕਤੀ ਨੂੰ, ਕਿਸੇ ਇੱਕ ਪਾਂਧੇ ਨੂੰ, ਕਿਸੇ ਇੱਕ ਜਗਿਆਸੂ ਨੂੰ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਉਪਦੇਸ਼ ਕੀਤਾ, ਪਰ ਇਹ ਉਪਦੇਸ਼ ਸਾਡੇ ਸਾਰਿਆਂ ਲਈ ਸਾਂਝਾ ਹੈ। ਕਿਉਂਕਿ ਬਾਣੀ ਦੇ ਉਚਾਰਨ ਵਾਲਿਆਂ ਨੇ ਆਪ ਨਿਰਣਾ ਕਰ ਦਿੱਤਾ, ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੌਂ ਵਰਨਾ ਕੋ ਸਾਂਝਾ, ਗੁਰਮੁਖ ਨਾਮ ਜਪੇ ਉਦਰੇ ਸੋ ਕਲ ਮੈਂ ਘੱਟ ਘੱਟ ਨਾਨਕ ਮਾਂਝਾ। ਗੁਰੂ ਰਾਮਦਾਸ ਜੀ ਨੇ ਤਾਂ ਬਿਲਕੁਲ ਹੀ ਨਿਬੇੜਾ ਕਰ ਦਿੱਤਾ। ਉਹਨਾਂ ਕਿਹਾ ਗੁਰ ਪਾਰਸ ਹਮਲੋ ਮਿਲ ਕੰਚਨ ਹੋਇਆ ਰਾਮ। ਗੁਰੂ ਪਾਰਸਵਤ ਹੈ, ਅਸੀਂ ਲੋਹੇ ਵਰਗੇ ਹਾਂ। ਜਿਵੇਂ ਲੋਹਾ ਪਾਰਸ ਨੂੰ ਛੂਹ ਕੇ ਸੋਨਾ ਬਣ ਜਾਂਦਾ, ਇਸੇ ਤਰ੍ਹਾਂ ਗੁਰੂ ਦੇ ਨਾਲ ਆਪਣਾ ਸੰਬੰਧ ਜੋੜ ਕੇ, ਗੁਰੂ ਦੀ ਸਿੱਖਿਆ ਨੂੰ ਜੀਵਨ ਵਿੱਚ ਧਾਰਨ ਕਰਕੇ ਅਸੀਂ ਵੀ ਆਪਣੇ ਆਪ ਨੂੰ ਕੰਚਨ ਬਣਾ ਸਕਦੇ, ਸੋਨਾ ਬਣਾ ਸਕਦੇ ਹਾਂ। ਪਰ ਸ਼ਰਤ ਇਹ ਹੈ ਜੇ ਗੁਰੂ ਨਾਲ ਛੂਹ ਜਾਈਏ, ਜੇ ਗੁਰੂ ਨਾਲ ਸੰਬੰਧ ਪੈਦਾ ਕਰ ਲਈਏ, ਉੱਪਰੋਂ ਉੱਪਰੋਂ ਨਹੀਂ। ਭਗਤ ਜੀ ਨੇ ਇਸ ਗੱਲ ਦਾ ਨਿਰਣਾ ਕੀਤਾ ਅਤੇ ਆਖਿਆ ਪੜ੍ਹੀਏ ਗੁਣੀਏ ਨਾਮ ਸਭ ਸੁਣੀਏ ਅਨਭਉ ਭਾਉ ਨ ਦਰਸੇ, ਲੋਹਾ ਕੰਚਨ ਹਿਰਨ ਹੋਏ ਕੈਸੇ ਜੋ ਪਰਸੇ ਨਾ ਪਰਸੇ। ਲੋਹਾ ਕਦੇ ਸੋਨਾ ਨਹੀਂ ਬਣ ਸਕਦਾ ਜਦੋਂ ਤੀਕਰ ਉਹ ਪਾਰਸ ਨੂੰ ਪਰਸਦਾ ਨਹੀਂ। ਸੱਚਮੁੱਚ ਅੱਜ ਸਾਡੀ ਬਦਕਿਸਮਤੀ ਹੈ ਕਿ ਅਸੀਂ ਗੁਰੂ ਸ਼ਬਦ ਰੂਪੀ ਪਾਰਸ ਦੇ ਨਾਲ ਆਪਣੇ ਆਪ ਨੂੰ ਛੁਹਾਉਂਦੇ ਨਹੀਂ, ਬਸ ਉੱਤੋਂ ਉੱਤੋਂ ਸਭ ਕਾਰਜ ਕਰੀ ਜਾ ਰਹੇ ਹਾਂ। ਆਓ ਜ਼ਰਾ ਧਿਆਨ ਦਿਓ, ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਇਸ ਪਾਵਨ ਬਾਣੀ ਦੇ ਅੰਦਰ ਬੜਾ ਸਿਧਾਂਤਕ ਉਪਦੇਸ਼ ਕੀਤਾ ਹੈ। ਮਤਲਬ ਇੱਕ ਐਸੇ ਯੋਜਨਾਬੰਦ ਤਰੀਕੇ ਨਾਲ ਹਰ ਪ੍ਰਾਣੀ ਮਾਤਰ ਨੂੰ ਸਮਝਾਇਆ, ਜੇ ਤੁਸੀਂ ਆਪਣਾ ਜੀਵਨ ਸਫਲ ਕਰਨਾ ਚਾਹੁੰਦੇ ਹੋ ਤਾਂ ਇਸ ਬਾਣੀ ਦੀ ਰਹਾਓ ਦੀ ਪੰਕਤੀ ਵੱਲ ਧਿਆਨ ਦਿਓ। ਪਾਤਸ਼ਾਹ ਫਰਮਾਉਂਦੇ ਨੇ, ਮਨ ਕਾਹੇ ਭੁੱਲੇ ਮੂੜ ਮਨਾ, ਜਬ ਲੇਖਾ ਦੇਵੈਂ ਬੀਰਾ ਤੋ ਪੜਿਆ। ਪਹਿਲੀ ਗੱਲ ਇੱਥੇ ਮਨ ਨੂੰ ਸੰਬੋਧਨ ਕੀਤਾ। ਮੇਰਾ ਫਰਜ਼ ਬਣਦਾ ਹੈ ਕਿ ਜਿਤਨੀ ਸੰਗਤ ਜਿੱਥੇ ਜਿੱਥੇ ਬੈਠੀ ਸ਼੍ਰਵਣ ਕਰ ਰਹੀ ਹੈ, ਸਾਰਿਆਂ ਦਾ ਧਿਆਨ ਇਸ ਪਾਸੇ ਦਿਵਾਵਾਂ। ਗੁਰਬਾਣੀ ਅੰਦਰ ਮਨ ਅੱਖਰ ਬਹੁਤ ਰੂਪਾਂ ਵਿੱਚ ਆਉਂਦਾ। ਮਨ ਨੰਨੇ ਨੂੰ ਔਂਕਣ ਨਾਲ ਵੀ ਆਉਂਦਾ, ਮਨ ਨੰਨਾ ਮੁਕਤਾ ਵੀ ਆਉਂਦਾ, ਮਨ ਨੰਨੇ ਨੂੰ ਸਿਹਾਰੀ ਨਾਲ ਵੀ ਆਉਂਦਾ, ਮਨ ਮੰਮੇ ਨੂੰ ਟਿੱਪੀ ਅਤੇ ਨੰਨੇ ਨੂੰ ਸਿਹਾਰੀ ਵੀ ਆਉਂਦਾ। ਇਸ ਤੋਂ ਇਲਾਵਾ ਮਨਾ ਮਨੋ ਮਨੇ ਹੋਰ ਵੀ ਕਈ ਸਰੂਪ ਹੈਗੇ, ਪਰ ਬੁਨਿਆਦੀ ਤੌਰ 'ਤੇ ਜਿਹੜੇ ਵਾਰ ਵਾਰ ਆਉਂਦੇ ਨੇ ਉਹਨਾਂ ਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਜਦੋਂ ਮਨ ਨੰਨੇ ਨੂੰ ਔਂਕੜ ਵਾਲਾ ਆਵੇਗਾ, ਮਨ ਨਾਉਣ ਪੁਲਿੰਗ ਇੱਕ ਵਚਨ ਹੋਵੇਗਾ, ਪਰ ਜਦੋਂ ਮਨ ਦਾ ਨੰਨਾ ਮੁਕਤਾ ਹੋਵੇਗਾ, ਮਨ ਸੰਬੋਧਨ ਹੋਵੇਗਾ। ਜਦੋਂ ਮਨ ਦੇ ਨੰਨੇ ਨੂੰ ਸਿਹਾਰੀ ਲੱਗੇਗੀ, ਮਨ ਵਿੱਚ ਮਨ ਦੁਆਰਾ ਦੀ ਗੱਲ ਹੋਵੇਗੀ, ਅਤੇ ਜਦੋਂ ਮਨ ਦੇ ਮੰਮੇ ਨੂੰ ਟਿੱਪੀ ਲੱਗ ਜਾਏਗੀ, ਫਿਰ ਗੱਲ ਮੰਨਣ ਦੀ ਹੋਵੇਗੀ। ਇੱਥੇ ਮਹਾਰਾਜ ਨੇ ਆਪਣੇ ਮਨ ਨੂੰ ਸੰਬੋਧਨ ਕਰਨ ਦੀ ਗੱਲ ਕਹੀ, ਔਰ ਕਿਸੇ ਬੰਦੇ ਨੂੰ ਸਮਝਾ ਰਹੇ ਨੇ, ਹੇ ਵੀਰਾ ਤੂੰ ਪੜ੍ਹਿਆ ਤਾਂ ਬਹੁਤ ਹੈ, ਤੂੰ ਪੰਡਿਤ ਤਾਂ ਬਹੁਤ ਹੈ, ਤੂੰ ਗਿਆਨੀ ਤਾਂ ਬਹੁਤ ਹੈ, ਤੈਨੂੰ ਪੁਸਤਕਾਂ 'ਤੇ ਬਹੁਤ ਪੜ੍ਹਨੀਆਂ ਆਉਂਦੀਆਂ ਨੇ, ਪਰ ਯਾਦ ਰੱਖ, ਜਦੋਂ ਤੈਨੂੰ ਪਰਮੇਸ਼ੁਰ ਦੀ ਦਰਗਾਹ ਵਿੱਚ ਲੇਖਾ ਦੇਣਾ ਪਵੇਗਾ, ਜੇ ਤੂੰ ਉਸ ਵੇਲੇ ਸੁਰਖਰੂ ਹੋ ਗਿਆ, ਜੇ ਤੂੰ ਵਾਹਿਗੁਰੂ ਦੀ ਦਰਗਾਹ ਵਿੱਚ ਪ੍ਰਵਾਨ ਹੋ ਗਿਆ, ਜੇ ਤੂੰ ਪਾਸ ਹੋ ਗਿਆ, ਫਿਰ ਤਾਂ ਤੇਰੀ ਕੀਤੀ ਪੜ੍ਹਾਈ ਸਫਲ ਹੋ ਜਾਏ। ਗੁਰਦੇਵ ਪੜ੍ਹਾਈ ਦੇ ਖਿਲਾਫ ਨਹੀਂ, ਪਰ ਉਹ ਸੇਧ ਬਖਸ਼ਦੇ ਨੇ, ਵਿਦਿਆ ਵਿਚਾਰੀ ਤਾਂ ਪਰ ਉਪਕਾਰੀ। ਜਿਹੜੇ ਬੰਦੇ ਸਿਰਫ ਵਿੱਦਿਆ ਪੜ੍ਹ ਕੇ ਅਹੰਕਾਰੀ ਹੋ ਜਾਂਦੇ, ਉਹਨਾਂ ਲਈ ਮਹਾਰਾਜ ਨੇ ਬਹੁਤ ਕਰੜੇ ਸ਼ਬਦ ਕਹੇ, ਉਹਨਾਂ ਨੂੰ ਬਹੁਤ ਹੀ ਨਿੰਦਨੀਏ ਕਰਮ ਵਾਲੇ ਕਿਹਾ। ਆਖਿਆ ਜਿਹੜੇ ਪੜ੍ਹ ਪੜ੍ਹ ਕੇ ਅਹੰਕਾਰੀ ਹੋ ਗਏ, ਜਿਨ੍ਹਾਂ ਨੂੰ ਆਪਣੀ ਵਿੱਦਿਆ ਦਾ ਅਭਿਮਾਨ ਹੋ ਗਿਆ। ਰੋਜ਼ ਤੁਸੀਂ ਪੜ੍ਹਦੇ ਹੋ, ਪੜ੍ਹ ਪੜ੍ਹ ਗੱਡੀ ਲੱਦੀਆਂ, ਪੜ੍ਹ ਪੜ੍ਹ ਭਰੀਆਂ ਸਾਥ, ਪੜ੍ਹ ਪੜ੍ਹ ਬੇੜੀ ਪਾਈ ਹੈ, ਪੜ੍ਹ ਪੜ੍ਹ ਗੱਡੀਆਂ ਖਾਤ, ਪੜ੍ਹੀਆਂ ਜੇਤੇ ਬਰਸ ਬਰਸ, ਪੜ੍ਹੀਆਂ ਜੇਤੇ ਮਾਸ, ਪੜ੍ਹੀਆਂ ਜੇਤੀ ਆਰਜਾ, ਪੜ੍ਹੀਆਂ ਜੇਤੇ ਸਾਸ। ਭਾਵੇਂ ਕਿਤਨਾ ਪੜ੍ਹ ਲਓ, ਇੰਨਾ ਪੜ੍ਹ ਲਓ ਕਿ ਪੁਸਤਕਾਂ ਨਾਲ ਗੱਡੇ ਲੱਦੇ ਜਾਣ, ਇੰਨਾ ਪੜ੍ਹ ਲਓ ਕਿ ਸਾਰੀ ਉਮਰ ਬੀਤ ਜਾਏ। ਕਈ ਲੋਕ ਬੜੀ ਛਾਤੀ ਠੋਕ ਕੇ ਕਹਿੰਦੇ ਨੇ, ਮੈਂ ਇੰਨੇ ਗ੍ਰੰਥ ਪੜ੍ਹੇ ਨੇ, ਮੈਂ ਇੰਨੇ ਸਾਲ ਤੋਂ ਪੜ੍ਹ ਰਿਹਾ, ਮੈਂ ਇਤਨੀ ਪੜ੍ਹਾਈ ਕੀਤੀ ਹੈ, ਪਰ ਮੇਰੇ ਪਾਤਸ਼ਾਹ ਕੀ ਕਹਿੰਦੇ ਨੇ? ਹੁਣ ਤੁਸੀਂ ਸਾਰੇ ਰਸਨਾ ਪਵਿੱਤਰ ਕਰਿਓ। ਨਾਨਕ ਲੇਖੈ ਇੱਕ ਗੱਲ, ਨਾਨਕ ਲੇਖੈ ਇੱਕ ਗੱਲ, ਹੋਰ ਹੋ ਮੈਂ ਚੱਖਣਾ ਚਾਖ, ਹੋਰ ਹੋ ਮੈਂ ਚੱਖਣਾ ਚਾਖ। ਨਾਨਕ ਜੀ ਫਰਮਾਉਂਦੇ ਨੇ, ਲੇਖੇ ਵਿੱਚ ਤਾਂ ਇੱਕੋ ਹੀ ਗੱਲ ਹੈ, ਬਾਕੀ ਤਾਂ ਸਭ ਹੋਮੇ ਵਿੱਚ ਚੱਖਣਾ ਚਾਖ ਹੈ, ਚੱਖ ਮਾਰਨ ਵਾਲੀ ਗੱਲ। ਜੇ ਤਾਂ ਅਸੀਂ ਐਸਾ ਕੁਝ ਪੜ੍ਹ ਲਿਆ ਜਿਸ 'ਤੇ ਪੜ੍ਹਨ ਦੇ ਨਾਲ ਅਸੀਂ ਉਹ ਅਮਲ ਕੀਤੇ ਹਨ, ਉਹ ਕੰਮ ਕੀਤੇ ਹਨ ਜਿਨ੍ਹਾਂ ਕੰਮਾਂ ਕਰਕੇ ਸਾਨੂੰ ਵਾਹਿਗੁਰੂ ਜੀ ਪਿਆਰ ਕਰਨਗੇ, ਔਰ ਅਸੀਂ ਉੱਥੇ ਲੇਖਾ ਦੇਣ ਵੇਲੇ ਸੁਰਖਰੂ ਹੋ ਜਾਵਾਂਗੇ, ਫਿਰ ਤਾਂ ਸਾਡਾ ਪੜ੍ਹਿਆ ਹੋ ਗਿਆ ਪ੍ਰਵਾਨ। ਪਰ ਜੇ ਅਸੀਂ ਚੰਗੇ ਅਮਲ ਨਹੀਂ ਕੀਤੇ, ਕਿਉਂਕਿ ਸੰਸਾਰ ਵਿੱਚ ਆਲਮ ਬਹੁਤ ਨੇ, ਆਲਮ ਦਾ ਮਤਲਬ ਹੈ ਇਲਮ ਜਾਣਨ ਵਾਲੇ, ਜਿਨ੍ਹਾਂ ਕੋਲ ਡਿਗਰੀਆਂ ਬਹੁਤ ਨੇ ਪਰ ਅਮਲ ਬੜੇ ਘੱਟ। ਅਮਲ ਦਾ ਮਤਲਬ ਹੈ ਜੋ ਕੁਝ ਪੜ੍ਹਿਆ ਇਲਮ ਵਿੱਚੋਂ ਉਹਦੇ 'ਤੇ ਅਮਲ ਕਰਨ ਵਾਲੇ ਘੱਟ। और अमल से जिंदगी बनती है, जन्नत भी जहन्नम भी। दो अखर ने जन्नत ते जहन्नम, जन्नत कहंदे ने स्वर्ग नू, जहन्नम कहंदे नरक नू। ये अमलां नाल बनदी है। बाबे नानक जी ने जदों मक्के विच लोकां ने, हाजियां ने, मौलवियां ने कट्ठे होके पुछया, बाबा जी तुसी ये दसो सानू, ते इस वेले हिंदू ते मुसलमान दो मज़हब ने, इन्हां विचों वड्डा कौन है, इन्हां विचों वड्डा कौन है, तुसी किसनू चंगा समझदे हो। शायद उन्हां दा ख्याल होवे कि बाबा नानक जी मक्के आए ने, मुसलमानां दे अस्थान ते आए ने, ये जरूर मुसलमानां नू वड्डा कहणगे। पर नहीं, जो कुछ बाबे ने कहा, बाबा आखे हाजियां, बाबा आखे हाजियां, बाबा शुभ अमला बाजो दोनों रोई, शुभ अमला बाजो दोनों रोई, शुभ शुभ अमला बाजो दरगाह अंदर लैन नट होई, दरगाह अंदर लैन नट होई। संगत दे अंदर बड़े बड़े विद्वान बैठे ने, बड़े बड़े डिग्रियां दे मालक बैठे ने, क्योंकि गुरु दी संगत एक बोहत है, एक जहाज है। ਇਹਦੇ ਉੱਤੇ ਸਵਾਰ ਹੋ ਕੇ ਅਸੀਂ ਸੰਸਾਰ ਸਮੁੰਦਰ ਤੋਂ ਪਾਰ ਉਤਰਨਾ ਹੈ। ਸਾਰੇ ਹੀ ਇੱਥੇ ਪ੍ਰਵਾਨ ਨੇ, ਪਰ ਇਹ ਗੱਲ ਸਾਰਿਆਂ ਨੇ ਪੱਲੇ ਬੰਨ ਕੇ ਜਾਣੀ ਹੈ। ਮਨ ਕਾਹੇ ਭੂਲੇ ਮੂੜ ਮਨਾ, ਹੇ ਮਨਾ, ਹੇ ਮੂਰਖ ਮਨਾ, ਤੂੰ ਕਿਉਂ ਭੁਲੇਖੇ ਵਿੱਚ ਪੈ ਗਿਆ ਕਿ ਮੈਂ ਬਹੁਤ ਪੜ੍ਹ ਗਿਆ ਹਾਂ, ਮੈਂ ਬਹੁਤ ਡਿਗਰੀਆਂ ਦਾ ਮਾਲਕ ਹੋ ਗਿਆ, ਕਿਉਂ ਤੈਨੂੰ ਭੁਲੇਖਾ ਲੱਗ। ਬਾਬੇ ਨਾਨਕ ਦੇ ਘਰ ਵਿੱਚ ਤਾਂ ਉਹ ਪ੍ਰਵਾਨ ਹੈ ਜਿਹੜਾ ਇਹ ਗੱਲ ਕਹਿੰਦਾ, ਨਾ ਹੋ ਜਤੀ ਸਤੀ ਨਹੀਂ ਪੜਿਆ, ਨਾ ਹੋ ਜਤੀ ਸਤੀ ਨਹੀਂ ਪੜਿਆ, ਆਖਿਆ ਨਾ ਮੈਂ ਜਤੀ ਹਾਂ, ਨਾ ਮੈਂ ਸਤੀ ਹਾਂ, ਨਾ ਮੈਂ ਬਹੁਤਾ ਪੜਿਆ, ਮੂਰਖ ਮੁਗਧਾ ਜਨਮ ਹੈ ਮੇਰਾ, ਤਾਂ ਜਨਮ ਇਵੇਂ ਬੀਤ ਗਿਆ। ਪ੍ਰਣਵਤ ਨਾਨਕ ਤਿੰਨ ਕੀ ਸ਼ਰਣਾ, ਪ੍ਰਣਵਤ ਨਾਨਕ ਤਿੰਨ ਕੀ ਸ਼ਰਣਾ, ਜਿਨ ਤੂੰ ਨਾਹੀ ਵਿਸਰਿਆ, ਜਿਨ ਤੂੰ ਨਾਹੀ ਵਿਸਰਿਆ, ਇਹ ਬਾਣੀ ਦੇ 35 ਬੰਦ ਹਨ। ਇਹਨਾਂ ਵਿੱਚ ਰਹਾਓ ਦੀ ਪੰਗਤੀ ਇੱਕੋ ਹੀ ਹੈ, ਅਤੇ ਰਹਾਓ ਦਾ ਮਤਲਬ ਹੈ ਰੁਕ ਜਾਓ, ਠਹਿਰ ਜਾਓ। ਇਹ ਪੰਗਤੀ ਸਾਰੀ ਬਾਣੀ ਦਾ ਸੈਂਟਰਲ ਆਈਡੀਆ ਹੈ, ਕੇਂਦਰੀ ਭਾਵ ਹੈ। ਔਰ ਜੇ ਸਾਨੂੰ ਕੇਂਦਰੀ ਭਾਵ ਸਮਝ ਵਿੱਚ ਆ ਗਿਆ, ਫਿਰ ਸਾਰੀ ਬਾਣੀ ਦੇ ਅਰਥ ਸਮਝਣੇ ਸੁਖੈਨ ਹੋ ਜਾਣ। ਪਰ ਯਾਦ ਰੱਖਣਾ, ਇਹ ਕਿਸੇ ਦੂਜੇ ਨੂੰ ਨਹੀਂ ਕਹਿਣਾ, ਆਪਣੇ ਮਨ ਨੂੰ ਕਹਿਣਾ। ਜਦੋਂ ਅਸੀਂ ਆਪਣੇ ਮਨ ਨੂੰ ਕਵਾਂਗੇ, ਸਾਡੀ ਇਕਾਗਰਤਾ ਵਧੇਗੀ, ਸਾਡੀ ਹਾਜ਼ਰੀ ਵਧੇਗੀ, ਫਿਰ ਸਾਡੀ ਮਨ ਨਾਲ ਗੱਲ ਹੋਵੇਗੀ। ਕਿਉਂਕਿ ਕਬੀਰ ਜੀ ਨੇ ਬੜਾ ਸਪਸ਼ਟ ਕਿਹਾ, ਮੰਮਾ ਮਨ ਸਿਉ ਕਾਜ ਹੈ, ਸਾਰਾ ਕੰਮ ਮਨ ਨਾਲ ਹੈ। ਅਸੀਂ ਗੁਰਦੁਆਰੇ ਆਏ ਹਾਂ ਤਨ ਲੈ ਕੇ ਆਏ, ਪਰ ਜੇ ਮਨ ਇੱਥੇ ਹਾਜ਼ਰ ਨਾ ਰਿਹਾ ਤਾਂ ਤਨ ਦੀ ਹਾਜ਼ਰੀ ਗੈਰ ਹਾਜ਼ਰੀ ਵਿੱਚ ਬਦਲ ਜਾਏ। ਮਨ ਦਾ ਹਾਜ਼ਰ ਹੋਣਾ ਬਹੁਤ ਜ਼ਰੂਰੀ ਹੈ। ਮੰਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧ ਹੋਏ, ਮਨ ਹੀ ਮਨ ਸਿਉ ਕਹੇ ਕਬੀਰਾ, ਮਨ ਸਾ ਮਿਲਿਆ ਨਾ ਕੋਏ, ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤੱਤ ਕਾ ਜੀਓ, ਇਹ ਮਨ ਲੈ ਜੋ ਉਨ ਮਨ ਰਹਿ, ਤੋ ਤੀਨ ਲੋਕ ਕੀ ਬਾਤੇ ਕਹਿ। ਗੁਰੂ ਅਮਰਦਾਸ ਜੀ ਨੇ ਫਰਮਾਇਆ, ਇਸ ਸੰਸਾਰ ਦੇ ਅੰਦਰ ਸਰੀਰ ਦੀ ਸੰਭਾਲ ਸਾਰੇ ਲੋਕ ਕਰ ਰਹੇ, ਬੜਾ ਫਿਕਰ ਹੈ, ਹੋਣਾ ਵੀ ਚਾਹੀਦਾ, ਕਿਉਂਕਿ ਸਰੀਰ ਇੱਕ ਐਸਾ ਘੋੜੀ ਹੈ, ਸਵਾਰੀ ਹੈ, ਜਿਹਦੇ ਉੱਤੇ ਸਵਾਰ ਹੋ ਕੇ ਅਸੀਂ ਸਾਰੇ ਕੰਮ ਕਰਨੇ। ਪਰ ਨਿਰਾ ਸਰੀਰ ਦੀ ਸੰਭਾਲ ਕਰੀ ਜਾਣੀ ਅਤੇ ਮਨ ਵਾਲੇ ਪਾਸੇ ਦੇਖਣਾ ਹੀ ਨਾ, ਤਾਂ ਹੀ ਗੁਰੂ ਅਮਰਦਾਸ ਜੀ ਨੇ ਕਿਹਾ ਇਸ ਤਨ ਮੈਂ ਮਨ ਕੋ ਗੁਰਮੁਖ ਦੇਖੈ। ਇਸ ਸਰੀਰ ਵਿੱਚ ਵਸਦੇ ਮਨ ਨੂੰ ਕੋਈ ਗੁਰਮੁਖ ਦੇਖਦਾ। ਗੁਰਮੁਖ ਦਾ ਮਤਲਬ ਜਿਹਦਾ ਮੂੰਹ ਗੁਰੂ ਵੱਲ ਹੈ, ਜਿਹੜਾ ਗੁਰੂ ਦੀ ਗੱਲ ਨੂੰ ਸੁਣਦਾ, ਸਮਝਦਾ, ਵਿਚਾਰਦਾ, ਉਹ ਇਸ ਤਨ ਦੇ ਅੰਦਰ ਵਸਦੇ ਮਨ ਨੂੰ ਵੀ ਦੇਖਦਾ। ਅਤੇ ਜਦੋਂ ਕੋਈ ਆਪਣੇ ਮਨ ਦੀ ਪੜਚੋਲ ਕਰਨ ਲੱਗ ਪਵੇ, ਮੋਰਚਾ ਨਾ ਲੱਗ ਗਏ ਜਾਂ ਹੋਂ ਮੈਂ ਸੁੱਖ ਹੈ। ਇਹ ਮੋਰਚਾ ਕੀ ਹੈ ਸਤਸੰਗ? ਇਹ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਬਹੁਤ ਥੋੜ੍ਹਾ ਆਉਂਦਾ, ਪਰ ਆਉਂਦਾ ਕਈ ਵਾਰੀ। ਇਹ ਮੋਰਚਾ ਸ਼ਬਦ ਜੋ ਹੈ, ਮੈਂ ਵੀ ਕਈ ਵਾਰੀ ਪੜ੍ਹਿਆ, ਪਰ ਮੈਨੂੰ ਇਸ 'ਤੇ ਅਰਥ ਚੰਗੀ ਤਰ੍ਹਾਂ ਸਮਝ ਨਾ ਆਏ। ਪਰ ਇੱਕ ਐਸੀ ਘਟਨਾ ਹੋਈ ਮੇਰੇ ਜੀਵਨ ਵਿੱਚ ਸਮਝ ਆ ਗਿਆ। ਦਾਸ ਦੇ ਕੋਲ ਇੱਕ ਲੋਹੇ ਦੀ ਟੈਂਕੀ ਸੀ, ਸੰਗਤ ਦੇ ਹੱਥ ਧੋਣ ਲਈ ਉਹਦੇ 'ਚ ਪਾਣੀ ਭਰਿਆ ਜਾਂਦਾ ਸੀ। ਸਮਾਂ ਪਾ ਕੇ ਉਹ ਟੈਂਕੀ ਲੀਕ ਕਰਨ ਲੱਗ ਪਈ, ਮੋਰੀਆਂ ਹੋ ਗਈਆਂ, ਬੇਕਾਰ ਹੋ ਗਈ, ਉਤਾਰ ਕੇ ਰੱਖ ਦਿੱਤੀ। ਮੇਰੇ ਪਾਸ ਕੁਝ ਸਿਕਲੀਗਰ ਸਿੰਘ ਜਿਹੜੇ ਜੰਦਰੇ ਚਾਬੀਆਂ ਲਾਉਂਦੇ ਨੇ, ਉਹ ਆ ਕੇ ਠਹਿਰਦੇ ਸਨ। ਮੈਂ ਉਹਨਾਂ ਵਿੱਚੋਂ ਇੱਕ ਪ੍ਰੇਮੀ ਨੂੰ ਕਿਹਾ, ਭਾਈ ਬਲਦੇਵ ਸਿੰਘ, ਜਰਾ ਦੇਖੋ ਇਹ ਟੈਂਕੀ ਕਿਸੇ ਕੰਮ ਆ ਸਕਦੀ ਹੈ। ਉਹਨੇ ਵਿੱਚ ਸਿਰ ਪਾ ਕੇ ਦੇਖਿਆ, ਕਹਿੰਦਾ ਬਾਬਾ ਜੀ ਇਹ ਕਿਸੇ ਕੰਮ ਕੀ ਨਹੀਂ, ਇਸਮੇ ਤੋਂ ਬਹੁਤ ਮੋਰਚੇ ਲੱਗ ਰਹੇ, ਇਸਮੇ ਬਹੁਤ ਮੋਰਚੇ ਲੱਗ ਰਹੇ। ਮੈਂ ਕਿਹਾ ਭਾਈ ਬਲਦੇਵ ਸਿੰਘ, ਇੱਕ ਤਾਂ ਮੋਰਚਾ ਹੁੰਦਾ ਜਿਹੜਾ ਸਿੰਘ ਲਾਉਂਦੇ ਨੇ, ਇੱਕ ਮੋਰਚਾ ਫੌਜੀਆਂ ਵਾਲਾ ਹੁੰਦਾ ਜਿਹਦੇ 'ਚ ਬਹਿ ਕੇ ਗੋਲੀ ਚਲਾਉਂਦੇ ਨੇ, ਇਹ ਕਿਹੜਾ ਮੋਰਚਾ ਹੈ? ਕਹਿੰਦਾ ਇਸ ਟੈਂਕੀ ਦੇ ਅੰਦਰ ਜੰਗਾਲ ਨੇ ਮੋਰੀਆਂ ਕਰ ਦਿੱਤੀਆਂ ਨੇ, ਔਰ ਉਹਨਾਂ ਮੋਰੀਆਂ ਕਰਕੇ ਟੈਂਕੀ ਲੀਕ ਕਰਨ ਲੱਗ ਪਈ ਹੈ, ਬੇਕਾਰ ਹੋ ਗਈ। ਸੱਚਮੁੱਚ ਇਸੇ ਤਰ੍ਹਾਂ ਜਿਹੜਾ ਮਨੁੱਖ, ਜਿਹੜਾ ਗੁਰਮੁਖ ਗੁਰੂ ਦੀ ਗੱਲ ਸੁਣ ਕੇ ਆਪਣੇ ਮਨ ਦੀ ਪੜਚੋਲ ਕਰਦਾ, ਗੁਰੂ ਅਮਰਦਾਸ ਜੀ ਕਹਿੰਦੇ ਨੇ ਉਹਨੂੰ ਵਿਕਾਰਾਂ ਦਾ ਜੰਗਾਲ ਨਹੀਂ ਲੱਗਦਾ, ਉਹਨੂੰ ਵਿਕਾਰਾਂ ਦਾ ਮੋਰਚਾ ਨਹੀਂ ਲੱਗਦਾ। ਜਿਵੇਂ ਤੁਸੀਂ ਅਤੇ ਮੈਂ ਰੋਜ਼ ਆਪਣੇ ਘਰ ਦੀ ਸਫਾਈ ਕਰਦੇ ਹਾਂ, ਕਿਉਂ ਕਰਦੇ ਹਾਂ? ਘਰ ਸਾਫ਼ ਰਹੇ, ਘਰ ਵਿੱਚ ਕੋਈ ਗੰਦਗੀ ਨਾ ਰਹੇ, ਕੋਈ ਬਾਹਰੋਂ ਆਵੇਗਾ ਕੀ ਕਹੇਗਾ? ਕਈ ਸਿਆਣੀਆਂ ਬੀਬੀਆਂ ਤਾਂ ਇੱਕ ਇੱਕ ਦੋ ਦੋ ਤਿੰਨ ਤਿੰਨ ਵਾਰੀ ਘਰ ਸਾਫ਼ ਕਰਦੀਆਂ, ਉਹਨਾਂ ਦੇ ਘਰ ਦੇ ਫਰਸ਼, ਉਹਨਾਂ ਦੀਆਂ ਚੀਜ਼ਾਂ ਚਮਕਦੀਆਂ ਨੇ, ਕਿਉਂਕਿ ਉਹ ਮਿਹਨਤ ਕਰਦੀਆਂ। ਇਸੇ ਤਰ੍ਹਾਂ ਜਿਹੜੇ ਗੁਰੂ ਪਿਆਰ ਵਾਲੇ ਨੇ, ਉਹ ਆਪਣੇ ਮਨ ਨੂੰ ਦੇਖਦੇ। ਧੰਨ ਗੁਰੂ ਅਮਰਦਾਸ ਜੀ ਨੇ ਤਾਂ ਹੀ ਫਰਮਾਇਆ ਇਸ ਤਨ ਮੈਂ ਮਨ ਕੋ ਗੁਰਮੁਖ ਦੇਖੈ, ਇਸ ਤਨ ਮੈਂ ਮਨ ਕੋ ਗੁਰਮੁਖ ਦੇਖੈ, ਇਸ ਤਨ ਮੈਂ ਮਨ। ਆਪਾਂ ਗੁਰਮੁਖ ਬਣਨਾ ਹੈ, ਜਿੱਥੇ ਸਰੀਰ ਨੂੰ ਸਾਫ਼ ਰੱਖਣਾ, ਇਸ਼ਨਾਨ ਕਰਨਾ, ਸੋਹਣੇ ਬਸਤਰ ਪਾਉਣੇ ਨੇ, ਸਭ ਕੁਝ ਠੀਕ ਹੈ, ਇਸ ਨੂੰ ਵਰਜਣਾ ਨਹੀਂ, ਪਰ ਨਾਲ ਦੀ ਨਾਲ ਮਨ ਨੂੰ ਦੇਖਣਾ। ਪਰ ਮਨ ਨੂੰ ਦੇਖਣ ਦਾ ਤਰੀਕਾ ਕੀ ਹੈ? ਇਹ ਗੁਰੂ ਕਾ ਸ਼ਬਦ ਸ਼ੀਸ਼ਾ ਹੈ, ਇਹਦੇ ਵਿੱਚੋਂ ਅਸੀਂ ਆਪਣੇ ਮਨ ਨੂੰ ਦੇਖਣਾ। ਜਿਵੇਂ ਅਸੀਂ ਸ਼ੀਸ਼ੇ ਦੇ ਸਾਹਮਣੇ ਖੜ੍ਹੇ ਹੋ ਕੇ ਆਪਣਾ ਚਿਹਰਾ, ਮੋਹਰਾ, ਮੇਕਅਪ, ਦਸਤਾਰ ਦੇਖਦੇ ਹਾਂ, ਇਸੇ ਤਰ੍ਹਾਂ ਗੁਰੂ ਕੇ ਸ਼ਬਦ ਵਿੱਚੋਂ ਆਪਣਾ ਮਨ ਦੇਖਣਾ। ਅਤੇ ਜਦੋਂ ਸਾਨੂੰ ਮਨ ਦੇਖਣ ਦੀ ਸੁਭਾਅ ਬਣ ਗਿਆ, ਫਿਰ ਪਾਤਸ਼ਾਹ ਗਰੰਟੀ ਨਾਲ ਕਹਿੰਦੇ ਨੇ ਮੋਰਚਾ ਨਾ ਲੱਗੇ। ਫਿਰ ਇਹਨਾਂ ਵਿਸ਼ੇ ਵਿਕਾਰਾਂ ਅਤੇ ਭੈੜੇ ਵਿਚਾਰਾਂ ਦਾ ਜੰਗਾਲ ਨਹੀਂ ਲੱਗੇਗਾ। ਜਾਂ ਹੋਂ ਮੈਂ ਸੁੱਖ ਹੈ, ਪਰ ਉਹਦਾ ਤਰੀਕਾ ਕੀ ਹੈ? ਮਨ ਨਾਲ ਸੰਬੋਧਨ ਕਰ। ਅਸੀਂ ਮਨ ਨੂੰ ਤਾਂ ਖੁੱਲ੍ਹੀ ਛੁੱਟੀ ਦੇ ਦਿੰਦੇ ਹਾਂ, ਭਾਵੇਂ ਅੱਖਾਂ ਮੀਚ ਕੇ ਬਹਿ ਜਾਓ ਗੁਰਦੁਆਰੇ, ਅਤੇ ਮਨ ਜਿਹੜਾ ਉਹ ਨਿਕਲ ਜਾਏ, ਫਿਰ ਫਾਇਦਾ ਕੀ ਆਵੇ? ਭਾਈ ਮਨ ਨੂੰ ਸਮਝਾਉਣਾ, ਅਤੇ ਮਨ ਨੂੰ ਸਮਝਾਉਣ ਲਈ ਗੁਰੂ ਕੇ ਪਾਵਨ ਸ਼ਬਦ ਬੜੇ ਢੁੱਕਵੇਂ ਨੇ। ਕੀ ਸ਼ਬਦ ਨੇ? ਸੁਣ ਮਨ ਮਿੱਤਰ ਪਿਆਰਿਆ, ਸੁਣ ਮਨ ਮਿੱਤਰ ਪਿਆਰਿਆ, ਦੇਖੋ ਕੈਸੀ ਮਿੱਠੀ ਸ਼ਬਦਾਵਲੀ ਹੈ, ਸੁਣ ਨਾਣੇ ਨੂੰ ਸਿਆਰੀ ਹੈ, ਸੁਣਨਾ ਕਰ। ਹੇ ਮੇਰੇ ਮਨ, ਹੇ ਮਿੱਤਰ ਪਿਆਰੇ ਮਨ, ਮੇਰੀ ਗੱਲ ਸੁਣ। ਦੇਖੋ ਮੈਂ, ਤੁਸੀਂ ਕਿਤਨੇ ਬੈਠੇ ਹੋ, ਮੈਂ ਜਿਸ ਦਾ ਨਾਮ ਲੈ ਕੇ ਆਵਾਜ਼ ਮਾਰਾਂਗਾ, ਤੁਸੀਂ ਉਸੇ ਵੇਲੇ ਕਹੋਗੇ ਹਾਂਜੀ ਦੱਸੋ ਜੀ ਕੀ ਕਹਿੰਦੇ ਹੋ। ਇਸੇ ਤਰ੍ਹਾਂ ਇਸ ਸਰੀਰ ਦੇ ਅੰਦਰ ਜਿਹੜਾ ਮਨ ਹੈ, ਜਦੋਂ ਗੁਰੂ ਕੇ ਸ਼ਬਦ ਰਾਹੀਂ ਅਸੀਂ ਇਸ ਮਨ ਨੂੰ ਬੁਲਾਵਾਂਗੇ, ਫਿਰ ਮਨ ਹਾਜ਼ਰ ਹੋ ਜਾਏ। ਫਿਰ ਮਨ ਨੂੰ ਗੈਰ ਹਾਜ਼ਰ ਹੋਣਾ ਠੀਕ ਨਹੀਂ ਲੱਗੇਗਾ, ਕਿਉਂਕਿ ਮੈਨੂੰ ਬੁਲਾਇਆ ਗਿਆ। ਤੋ ਗੁਰਦੇਵ ਤਰੀਕਾ ਦੱਸਦੇ ਨੇ, ਸੁਣ ਮਨ ਮਿੱਤਰ ਪਿਆਰਿਆ, ਸੁਣ ਮਨ ਮਿੱਤਰ ਪਿਆਰਿਆ, ਸੁਣ ਮਨ ਮਿੱਤਰ, ਮਿਲ ਵੇਲਾ ਹੈ ਇਹ, ਮਿਲ ਵੇਲਾ ਹੈ ਇਹ, ਮਿਲ ਵੇਲਾ। ਇਹ ਵੇਲਾ, ਇਹ ਮਨੁੱਖਾ ਜਨਮ ਪਰਮਾਤਮਾ ਨੂੰ ਮਿਲਣ ਦਾ ਵੇਲਾ ਹੈ, ਔਰ ਇਹ ਵੇਲਾ ਵੀ ਪਤਾ ਕਦੋਂ ਤੱਕ ਹੈ? ਜਬ ਲੱਗ ਜੋਬਨ ਸਾਸ ਹੈ, ਜਬ ਲੱਗ ਜੋਬਨ ਸਾਤ ਹੈ, ਜਬ ਲੱਗ ਤਬ ਲੱਗ ਇਹ ਤਨ ਦੇ, ਤਬ ਲੱਗ ਇਹ ਤਨ ਦੇ, ਫਿਰ ਇੱਕ ਵਾਰੀ ਸ਼ਬਦ ਦੀ ਬਾਣੀ ਦੀ ਰਹਾਓ ਦੀ ਪੰਕਤੀ ਵੱਲ ਧਿਆਨ ਦਿਓ। ਮਹਾਰਾਜ ਨੇ ਰੇ ਮਨ ਕਾਹੇ ਭੁੱਲੇ ਮੂੜ ਮਨ, ਭੁੱਲਿਆ ਹੋਇਆ ਮਨ, ਮੂਰਖ ਮਨ, ਇਹ ਆਪਣੇ ਮਨ ਨੂੰ ਕਹਿਣਾ। ਮੈਂ ਕਿਸੇ ਨੂੰ ਕਹਾਂ ਤੂੰ ਭੁੱਲਿਆ ਹੋਇਆ, ਕਹਿੰਦਾ ਤੁਸੀਂ ਕੌਣ ਹੋ ਮੈਨੂੰ ਕਹਿਣ ਵਾਲੇ? ਮੈਂ ਕਿਸੇ ਨੂੰ ਮੂਰਖ ਆਖਾਂ, ਅਗਲਾ ਨਾਰਾਜ਼ ਹੋਵੇਗਾ। ਪਰ ਨਹੀਂ, ਆਪਣੇ ਮਨ ਨਾਲ ਆਪ ਗੱਲ ਕਰਨੀ, ਪਰ ਇਹ ਵੱਲ, ਇਹ ਜਾਚ, ਇਹ ਜੁਗਤੀ ਗੁਰੂ ਕੋਲੋਂ ਸਿੱਖਣੀ। ਜਿਵੇਂ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਇਸ ਬਾਣੀ ਵਿੱਚ ਕਿਹਾ, ਮਨ ਕਾਹੇ ਭੁੱਲੇ ਮੂੜ ਮਨ, ਜਬ ਲੇਖਾ ਦੇਵੈਂ ਵੀਰਾ ਤਹ ਪੜਿਆ। ਹੇ ਵੀਰ, ਜਦੋਂ ਤੂੰ ਲੇਖਾ ਦੇਵੇਂਗਾ ਨਾ, ਅਤੇ ਜੇ ਤੂੰ ਲੇਖੇ ਵਿੱਚ ਹੋ ਗਿਆ ਪਾਸ, ਜੇ ਤੂੰ ਹੋ ਗਿਆ ਸੁਰਖਰੂ, ਜੇ ਤੇਰੇ ਵੱਲ ਕੋਈ ਬਾਕੀ ਨਾ ਨਿਕਲੀ, ਫਿਰ ਤਾਂ ਤੂੰ ਪੜ੍ਹਿਆ ਹੋਇਆ, ਫਿਰ ਤਾਂ ਤੈਨੂੰ ਕਹਾਂਗੇ ਤੂੰ ਵਿਦਵਾਨ ਹੈ, ਤੂੰ ਪੰਡਿਤ ਹੈ। ਸਾਧ ਸੰਗਤ ਸਿਰਫ ਡਿਗਰੀਆਂ ਨਾਲ ਕੋਈ ਪੰਡਿਤ ਅਤੇ ਗਿਆਨੀ ਨਹੀਂ ਬਣ ਸਕਦਾ। ਇਹ ਠੀਕ ਹੈ ਕਿ ਲੋਕ ਪੰਡਿਤ ਦੀ ਡਿਗਰੀ ਲੈ ਲੈਂਦੇ ਨੇ, ਗਿਆਨੀ ਦੀ ਡਿਗਰੀ ਲੈ ਲੈਂਦੇ, ਪਰ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜੋ ਪੰਡਿਤ ਦੀ ਵਿਆਖਿਆ ਕੀਤੀ ਹੈ, ਉਹ ਕਦੇ ਧਿਆਨ ਨਾਲ ਵਿਚਾਰ ਲਈ। ਸੋ ਪੰਡਿਤ ਜੋ ਮਨ ਪ੍ਰਬੋਧੇ, ਰਾਮ ਨਾਮ ਆਤਮ ਸੋਧੇ, ਰਾਮ ਨਾਮ ਸਾਰ ਰਸ ਪੀਵੇ, ਉਸ ਪੰਡਿਤ ਕੈ ਉਪਦੇਸ਼ ਜਗ ਜੀਵੇ, ਹਰ ਕੀ ਕਥਾ ਹਿਰਦੈ ਬਤਾਵੇ, ਸੋ ਪੰਡਿਤ ਪਰ ਜੋ ਨਾ ਆਵੇ, ਵੇਦ ਕੁਰਾਨ ਸਿਮਰਤ ਬੂਝੈ ਮੂਲ, ਸੂਖਮ ਮੈਂ ਜਾਣੈ ਅਸਤੂਲ, ਚੌਂ ਵਰਨਾ ਕੋ ਦੇ ਉਪਦੇਸ਼, ਨਾਨਕ ਉਸ ਪੰਡਿਤ ਕੋ ਸਦਾ ਆਦੇਸ਼। ਇੱਥੇ ਆਦੇਸ਼ ਦਾ ਮਤਲਬ ਹੈ ਨਮਸਕਾਰ, ਇਹ ਆਦੇਸ਼ ਨਹੀਂ, ਆਦੇਸ਼ ਹੁੰਦਾ ਹੁਕਮ ਕਰਨਾ, ਆਰਡਰ ਕਰਨਾ, ਇਹ ਆਦੇਸ਼ ਹੈ। ਉਸ ਪੰਡਿਤ ਕੋ ਸਦਾ ਆਦੇਸ਼, ਐਸੇ ਵਿਦਵਾਨ ਨੂੰ ਮੇਰੀ ਨਮਸਕਾਰ। ਔਰ ਅਸਲ ਪੰਡਿਤ ਹੈ ਹੀ ਉਹ। ਗੁਰਦੇਵ ਤੇ ਕਹਿੰਦੇ ਨੇ ਗਿਆਨੀ ਬਣ ਜਾਣਾ ਸੌਖਾ ਹੈ, ਪਰ ਨਹੀਂ, ਅਸਲ ਗਿਆਨੀ ਨਹੀਂ ਬਣ ਸਕਦਾ। ਅਸਲ ਗਿਆਨੀ ਕੌਣ ਹੈ? ਮਨ ਪ੍ਰਬੋਧੇ ਆਪਣਾ, ਜਿਹੜਾ ਆਪਣੇ ਮਨ ਨੂੰ ਗਿਆਨ ਕਰੇ, ਜਿਹੜਾ ਆਪਣੇ ਮਨ ਨੂੰ ਪਹਿਲਾਂ ਸਮਝਾਏ ਤਾਂ ਬਈ ਗੁਰੂ ਕੇ ਸ਼ਬਦ ਰਾਹੀਂ ਮੈਂ ਆਪਣੇ ਮਨ ਨੂੰ, ਤੁਸੀਂ ਆਪਣੇ ਮਨ ਨੂੰ ਸਮਝਾਉਣਾ, ਨਿਰਾ ਆਪਣੀ ਪੜ੍ਹਾਈ ਅਤੇ ਵਿੱਦਿਆ ਦਾ ਅਹੰਕਾਰ ਨਹੀਂ ਕਰ। ਇਸ ਸ਼ਬਦ ਦਾ ਕੇਂਦਰੀ ਭਾਵ ਹੈ, ਔਰ ਇਹ ਪੰਕਤੀਆਂ ਤੁਹਾਨੂੰ ਅਤੇ ਮੈਨੂੰ ਕੰਠ ਕਰ ਲੈਣੀਆਂ ਚਾਹੀਦੀਆਂ ਨੇ। ਮਨ ਕਾਹੇ ਭੁੱਲੇ ਮੂੜ ਮਨਾ, ਮਨ ਕਾਹੇ ਭੁੱਲੇ ਮੂੜ ਮਨਾ, मन काहे भूले जब लेखा देवे बीरा तो पड़या, जब लेखा देवे बीरा तो पड़या, जब लेखा देवे हे वीर, जदों तू लेखा देवेगा ना, जदों परमात्मा की दरगाह विच चंगियाईयां बुरियाईयां वाचै धर्म हदूर, करमी आपो अपनी के नेड़े के दूर, जे तां तू उस लेखे विच हो गया पास, फिर तां तैनूं पढ़िया मन लवांगे, फिर तां तू वाकई बड़ा पंडित है, बड़ा ज्ञानी है। पर जे उत्थे जाके फेल हो गया, फिर तेरा पढ़िया किस काम है। आओ हुण पातशाह सानूं समझाउंदे ने, ससै ये पट्टी है ना, ते पट्टी दे विच अखर लिखे जांदे, हर अखर तो महाराज सानूं सिख्या दे रहे ने। ससै सोए सृष्ट जिनसा जी, ससे अखर द्वारा ये सिख्या दे रहे। ससै इहदियां दो लावां ने, ससे अखर द्वारा ये सिख्या मिल रही। सोए सृष्ट जिनसा जी, ओ परमात्मा अकाल पुरख जिसने सृष्टि की साजना की थी। कई नास्तक लोग, कई रब तो भुले हुए लोग कह देंगे ने कोई रब रुब नहीं हैगा। अरे रब नहीं तो सृष्टि किने बनाई है? आप तो नहीं बना सकते। जे साडे विच कोई समर्था होवे ते गुरु अर्जुन देव पातशाह ने चुनौती दी, आख्या हंकार करने वाले हो सुनो, पंच तत् कर तुद सृष्ट सब साजी, कोई छेवां करो जे किथे कीता होवे। आख्या परमात्मा ने पंजां तत्तां की सारी सृष्टि बना दित्ती, तुसी कोई छेवां तत् बना के विखा दिओ। जे तुहाडे कीतियां कुछ हो सकता है, जे तुहाडे विच कुछ करन दी समर्था है, तां तुसी छेवां तत् बना के विखा दिओ, भाव असी कुछ नहीं कर सकते। इसलिए गुरुदेव कहते हैं ससै सोए सृष्ट जिन साजी। देखो विश्राम दे के पढ़ना बड़ा जरूरी है, ससै ते भी रुकना पवेगा, सोए ते भी रुकना पवेगा। सृष्ट जिन साजी, ऐसा परमात्मा जिसने सारी सृष्टि नूं साजिया बनाया, जिदे बारे तुसी ते मैं रोज़ पढ़ते हैं चौपाई विच, जब उदकरख करा करतारा परजा धरत तब देह अपारा, जब आकरख करत हो कब हूँ तुम मैं मिलत देह तर सब हूँ। हे अकाल पुरख जी, जदों तुसी अपनी उदकरख शक्ति की वरतों करते हो, आ सारी सृष्टि पैदा हो जाती, अनेक जीव पैदा हो जाते हैं। आ माड़ी जी बरसात होके हटे, इन्हां ट्यूबां ते लैंपां ते कितने पंबट आ जाते, हुण एक भी नहीं है। बरसात होके अडे कितने डड्डू गड़ें गड़ें करते हैं, हुण एक भी नहीं लभदा। यह अकाल पुरख की रचना है। जब उदकरख करा करतार परजा धरत तब देह अपारा, जब आकरख करत हो कब हूँ तुम मैं मिलत दे तर सब। आकरख शक्ति नाल जदों तुसी अपने वल खिंचदे हो, सारे जीव तुहाडे विच लै हो जाते। तो पहला उस अकाल पुरख नूं मनी, क्योंकि गुरु नानक पातशाह ने सानू तीन उपदेश दिते, किरत करो, नाम जपो ते वंड छको, ते दस जामे धार के 239 साल विच जो सानू फाइनल टच दिता है वो गुरु गोबिंद सिंह पातशाह ने दिता। उन्होंने भी तीन बचन कहे, उन्होंने कहा पूजा अकाल की, परचा शब्द का, दीदार खालसे। असी एक नाल जुड़ना, उस एक वल साडा ध्यान दवाउंदे होए सतगुरु कहिंदे ससै सोए सृष्ट जिन साजी, सबना साहिब एक भया। नोए मेन नुक्ता है जिन्हों असी भुल चुके। अज असी घर घर पता नहीं किन्ने भगवान ते किन्ने रब बना लैणे, ਔਰ ਉਹਨਾਂ ਭਗਵਾਨਾਂ ਅਤੇ ਰੱਬਾਂ ਦੀ ਉਲਝਣ 'ਚ ਫਸ ਗਏ। ਜਦੋਂ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਭੁੱਲੀ ਹੋਈ ਲੁਕਾਈ ਨੂੰ ਇਹ ਸੰਦੇਸ਼ ਦਿੱਤਾ ਸੀ, ਏਕੋ ਹੈ ਭਾਈ ਏਕੋ ਹੈ, ਏਕੋ ਹੈ ਭਾਈ ਏਕੋ ਹੈ, ਸਾਹਿਬ ਮੇਰਾ ਏਕੋ ਹੈ, ਸਾਹਿਬ ਮੇਰਾ ਏਕੋ ਹੈ, ਜੇ ਅਸੀਂ ਅੱਜ ਵੀ ਉਸ ਇੱਕ ਨਾਲ ਜੁੜ ਜਾਈਏ ਸਾਰੀ ਭਟਕਣਾ ਮੁੱਕ ਜਾਏ। ਕਿਸੇ ਨੇ ਆਖਿਆ ਬ੍ਰਹਮਾ ਪੈਦਾ ਕਰਨ ਵਾਲਾ ਹੈ, ਵਿਸ਼ਨੂੰ ਪਾਲਣ ਵਾਲਾ ਹੈ, ਸ਼ਿਵਜੀ ਮਾਰਨ ਵਾਲਾ ਹੈ, ਬਾਬੇ ਨੇ ਆਖਿਆ ਨਹੀਂ, ਉਹ ਇੱਕੋ ਹੀ ਹੈ ਜਿਹੜਾ ਪੈਦਾ ਕਰਨ ਵਾਲਾ ਹੈ, ਇੱਕੋ ਹੀ ਪਾਲਣ ਵਾਲਾ ਹੈ, ਇੱਕੋ ਹੀ ਮਾਰਨ, ਇੱਕ ਨਾਲ ਜੁੜੋ। ਜਦ ਤੀਕਰ ਤੁਸੀਂ ਬਹੁਤੇ ਦੇਵਤਿਆਂ ਨਾਲ ਜੁੜੇ ਰਹੋਗੇ ਭਟਕਦੇ ਰਹੋ, ਕਿਉਂ ਸਾਰਿਆਂ ਨੂੰ ਤੁਸੀਂ ਇੱਕ ਟਾਈਮ ਮੰਨ ਨਹੀਂ ਸਕਦੇ, ਖੁਸ਼ ਨਹੀਂ ਕਰ ਸਕਦੇ। ਇੱਕ ਨੂੰ ਮੰਨਣ ਨਾਲ ਸਾਰਿਆਂ ਦੀ ਉਪਾਸ਼ਨਾ ਹੈ। ਇਸੇ ਲਈ ਗੁਰਦੇਵ ਨੇ ਕਿਹਾ, ਮੈਂ ਤਾਂ ਉਸ ਨੂੰ ਨਮਸਕਾਰ ਕਰਦਾ, ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ, ਨਮੋ ਰਾਜ ਰਾਜੇ, ਨਮੋ ਇੰਦਰ ਇੰਦਰੇ, ਨਮੋ ਅੰਧਕਾਰੇ, ਨਮੋ ਤੇਜ ਤੇਜੇ, ਨਮੋ ਬ੍ਰਿੰਦ ਬ੍ਰਿੰਦੇ, ਨਮੋ ਬੀਜ ਬੀਜੇ। ਆਖਿਆ ਮੈਂ ਤਾਂ ਉਸ ਨੂੰ ਨਮਸਕਾਰ ਕਰਦਾ ਜਿਹੜਾ ਸੂਰਜਾਂ ਦਾ ਵੀ ਸੂਰਜ ਹੈ, ਜਿਹੜਾ ਚੰਦਰਮਾ ਦਾ ਵੀ ਚੰਦਰਮਾ ਹੈ, ਜਿਸ ਨੇ ਸਾਰੀ ਸ੍ਰਿਸ਼ਟੀ ਨੂੰ ਪੈਦਾ ਕੀਤਾ। ਲਓ ਗੁਰੂ ਨਾਨਕ ਪਾਤਸ਼ਾਹ ਨੇ ਆਪਣਾ ਉਹ ਸਿਧਾਂਤ ਸਾਡੀ ਝੋਲੀ ਵਿੱਚ ਪਾਇਆ, ਪਰ ਅਸੀਂ ਭੁੱਲ ਗਏ, ਅਸੀਂ ਫਿਰ ਜਾਤਾਂ ਪਾਤਾਂ ਵਿੱਚ ਫਸ ਗਏ, ਅਸੀਂ ਫਿਰ ਊਚ ਨੀਚ ਵਿੱਚ ਫਸ ਗਏ, ਅਸੀਂ ਫਿਰ ਅਮੀਰ ਗਰੀਬ ਦੇ ਚੱਕਰ 'ਚ ਫਸ ਕੇ ਪਾਟ ਗਏ। ਪਰ ਸਤਿਗੁਰੂ ਨੇ ਕਿਹਾ ਸੀ, ਏਕੋ ਹੈ ਭਾਈ ਏਕੋ ਹੈ, ਏਕੋ ਹੈ ਭਾਈ ਏਕੋ ਹੈ, ਸਾਹਿਬ ਮੇਰਾ ਏਕੋ ਹੈ, ਸਾਹਿਬ ਮੇਰਾ ਏਕੋ ਹੈ, ਜੇ ਪੁੱਛਿਆ ਪਾਤਸ਼ਾਹ ਉਹ ਤੁਹਾਡਾ ਇੱਕ ਸਾਹਿਬ ਰਹਿੰਦਾ ਕਿੱਥੇ ਹੈ, ਬੜਾ ਖੂਬਸੂਰਤ ਜਵਾਬ ਦਿੱਤਾ, ਆਖਿਆ ਸਭ ਮੈਂ ਜੋਤ ਜੋਤ ਹੈ ਸੋਏ, ਸਭ ਮੈਂ ਜੋਤ ਜੋਤ ਹੈ ਸੋਏ, ਇਸ ਦੇ ਚਾਨਣ ਸਭ ਮੈਂ ਚਾਨਣ ਹੋਏ, ਇਸ ਦੇ ਚਾਨਣ ਸਭ ਮੈਂ ਚਾਨਣ ਹੋਏ, ਹੁਣ ਦੇਖੋ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਖਵਾਉਂਦੇ ਹੋਏ ਕਿੰਨੇ ਭਟਕੇ ਹੋਏ, ਅੱਜ ਵੀ ਅਸੀਂ ਦਾਤਾਂ ਪਾਤਾਂ ਵਿੱਚ ਫਸੇ ਹੋਏ, ਆਪਣੇ ਨਾਮ ਦੇ ਪਿੱਛੇ ਜਾਤ ਲਾ ਕੇ ਬੜੇ ਖੁਸ਼ ਹੁੰਦੇ, ਪਰ ਸਤਿਗੁਰੂ ਕੀ ਕਹਿੰਦੇ ਨੇ, ਜਾਣੋ ਜੋਤ ਨਾ ਪੁੱਛੋ ਜਾਤੀ, ਜਾਣੋ ਜੋਤ ਨਾ ਪੁੱਛੋ ਜਾਤੀ, ਹੁਣ ਜਿਹੜਾ ਗੁਰੂ ਨਾਨਕ ਦਾ ਸਿੱਖ ਖਵਾਉਂਦਾ ਹੋਇਆ ਆਪਣੇ ਨਾਮ ਦੇ ਪਿੱਛੇ ਜਾਤ ਲਾਉਂਦਾ, ਕੀ ਉਹ ਗੁਰੂ ਨਾਨਕ ਦੀ ਸਿੱਖਿਆ ਤੋਂ ਮੁਨਕਰ ਨਹੀਂ? ਗੁਰੂ ਸਾਹਿਬ ਕਹਿ ਰਹੇ ਨੇ, ਜਾਣੋ ਜੋਤ ਨਾ ਪੁੱਛੋ ਜਾਤੀ, ਫੱਕੜ ਜਾਤੀ ਫੱਕੜ ਨਾਉ, ਸਭਨਾ ਜੀਆਂ ਇੱਕਾ ਛਾਉ, ਜਾਤ ਕਾ ਗਰਬ ਨਾ ਕਰੀਓ ਕੋਈ, ਬ੍ਰਹਮ ਬਿੰਦੇ ਸੋ ਬ੍ਰਾਹਮਣ ਹੋਈ, ਜਾਤ ਕਾ ਗਰਬ ਨਾ ਕਰ ਮੂਰਖ ਕਾ ਵਾਰਾ, ਇਸ ਗਰਬ 'ਤੇ ਚਲੈ ਬਹੁਤ ਵਿਕਾਰ, ਇਸ ਅਹੰਕਾਰ ਤੋਂ ਅਨੇਕਾਂ ਵਿਕਾਰ ਪੈਦਾ ਹੋ ਰਹੇ ਨੇ। ਤੋ ਮਹਾਰਾਜ ਸਾਡਾ ਧਿਆਨ ਉਸ ਇੱਕ ਵੱਲ ਦਵਾਉਂਦੇ ਹੋਏ ਕਹਿੰਦੇ ਨੇ, ਸੱਸੈ ਸੋਏ ਸ੍ਰਿਸ਼ਟ ਜਿਨ ਸਾਜੀ, ਸਭਨਾ ਸਾਹਿਬ ਏਕ ਭਇਆ। ਆਖਿਆ ਹੁਣ ਦੁਨੀਆਂ ਵਿੱਚ ਕੁਝ ਲੋਕ ਇਹ ਗੱਲ ਸੁਣਨਗੇ ਅਤੇ ਛੱਡ ਜਾਣਗੇ, ਕੁਝ ਐਸੇ ਨੇ ਜਿਹੜੇ ਇਸ ਗੱਲ ਨੂੰ ਪੱਲੇ ਬੰਨ ਲੈਣ, ਅਤੇ ਜਿਨ੍ਹਾਂ ਨੇ ਪੱਲੇ ਬੰਨ ਲਿਆ ਮੇਰੇ ਸਤਿਗੁਰੂ ਕਹਿੰਦੇ ਨੇ ਉਹਨਾਂ ਦਾ ਆਉਣਾ ਸਫਲ ਹੋ ਜਾਏ। ਸੇਵਤ ਰਹੇ ਸੇਵਤ ਰਹੇ ਚਿੱਤ ਜਿਨ ਕਾ ਲਾਗਾ, ਆਇਆ ਤਿਨਕਾ ਸਫਲ ਭਇਆ। ਕਿਉਂ ਜੀ, ਤੁਸੀਂ ਨਹੀਂ ਚਾਹੁੰਦੇ ਆਪਣਾ ਆਉਣਾ ਸਫਲ ਕਰਨ? ਮੈਂ ਨਹੀਂ ਚਾਹੁੰਦਾ, ਸਭ ਚਾਹੁੰਦੇ ਹਾਂ ਕਿ ਮਨੁੱਖਾ ਜਨਮ ਸਫਲ ਹੋ ਜਾਏ। ਫਿਰ ਜਿਹੜੀ ਸਫਲ ਕਰਨ ਦੀ ਯੁਗਤੀ ਗੁਰੂ ਪਾਤਸ਼ਾਹ ਨੇ ਦੱਸੀ ਹੈ, ਉਹਨੂੰ ਵੀ ਤਾਂ ਮੰਨਣਾ ਪਵੇਗਾ। ਜੇ ਅਸੀਂ ਰਾਹ ਕਹੀਂ ਰਾਹੀ ਕਹੀਂ ਰਹਿਬਰ ਕਹੀਂ, ਯੂੰ ਵੀ ਭਲਾ ਰਾਹ ਤੈਅ ਹੋਇਆ ਹੈ ਕਹੀਂ, ਗੁਰੂ ਸਾਡਾ ਕੁਝ ਹੋਰ ਕਰ ਰਿਹਾ ਕਹਿ ਰਿਹਾ, ਅਸੀਂ ਕਿਸੇ ਹੋਰ ਪਾਸੇ ਤੁਰੇ ਜਾਂਦੇ ਹਾਂ। ਇਤਨਾ ਕਦੇ ਮੰਜ਼ਿਲ 'ਤੇ ਨਹੀਂ ਪਹੁੰਚ ਸਕਦੇ। ਹੁਣ ਬਹੁਤਾ ਸਮਾਂ ਨਹੀਂ, ਜਿਤਨਾ ਕੁ ਟਾਈਮ ਹੈ ਆਪਾਂ ਨੇ ਇਸ ਗੱਲ ਨੂੰ ਸਮਝ ਕੇ ਪੱਲੇ ਬੰਨਣਾ। ਅੱਜ ਇਸ ਪੱਟੀ ਦੇ ਆਰੰਭ ਵਿੱਚ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਸਾਡਾ ਧਿਆਨ ਉਸ ਇੱਕ ਵੱਲ ਦਵਾਇਆ, ਔਰ ਉਹੀ ਇੱਕ ਮੂਲ ਮੰਤਰ ਦੇ ਆਰੰਭ ਵਿੱਚ ਹੈ। ਉਸੇ ਨੂੰ ਇੱਕ ਓਂਕਾਰ ਕਿਹਾ, ਉਹ ਇੱਕ ਹੀ ਹੈ ਜੋ ਪੈਦਾ ਕਰਨ ਵਾਲਾ, ਪਾਲਣ ਵਾਲਾ ਅਤੇ ਮਰਨ ਵਾਲਾ। ਉਹ ਇੱਕ ਹੀ ਹੈ ਜੋ ਸਰਬ ਵਿਆਪਕ ਹੈ, ਉਹ ਇੱਕ ਹੀ ਹੈ ਜੋ ਸੱਤ ਹੈ, ਸਦਾ ਕਾਇਮ ਰਹਿਣ ਵਾਲਾ। ਔਰ ਉਸ ਇੱਕ ਨਾਲ ਜੁੜਨ ਵਾਸਤੇ ਉਹਦਾ ਨਾਮ ਹੀ ਇੱਕ ਵਸੀਲਾ ਹੈ, ਔਰ ਕੋਈ ਤਰੀਕਾ ਨਹੀਂ। ਉਹਦਾ ਨਾ ਕੋਈ ਚੱਕਰ ਹੈ, ਨਾ ਚਿਹਨ ਹੈ, ਨਾ ਵਰਨ ਹੈ, ਨਾ ਜ਼ਾਤ ਹੈ, ਨਾ ਪਾਤ ਹੈ, ਨਾ ਰੂਪ ਹੈ, ਨਾ ਰੰਗ ਹੈ, ਨਾ ਰੇਖ ਹੈ, ਨਾ ਭੇਖ ਹੈ। ਪੜ੍ਹੀ ਜਾ ਰਹੇ ਹਾਂ ਰੋਜ਼ ਆਪ ਸਭ, ਚੱਕਰ ਚਿਹਨ ਅਰ ਵਰਨ ਦਾਤ ਅਰ ਪਾਤ ਨਹਿਨ ਜੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਦ ਕੇ, ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤ ਤੋਜ ਕਹਿਜੈ, ਕੋਟ ਇੰਦਰ ਇੰਦਰਾਨ ਸ਼ਾਹ ਸ਼ਾਹਾਨ ਗਣਿਜੈ, ਤ੍ਰਿਭਵਣ ਮਹੀ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿ, ਤਬ ਸਰਬਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ। ਆਖਿਆ ਹੈ ਅਕਾਲ ਪੁਰਖ ਜੀ, ਤੁਹਾਡਾ ਕੋਈ ਚੱਕਰ ਚਿਹਨ ਨਹੀਂ, ਤੁਹਾਡਾ ਕੋਈ ਵਰਨਦਾਤ ਨਹੀਂ, ਪਰ ਅਸੀਂ ਰੱਬ ਵੀ ਵੰਡ ਲਏ। ਅਸੀਂ ਰੱਬ ਦੀਆਂ ਮੂਰਤੀਆਂ ਵੱਖਰੀਆਂ ਵੱਖਰੀਆਂ ਬਣਾ ਲਈਆਂ, ਕੁਝ ਰੱਬ ਦੀਆਂ ਮੂਰਤੀਆਂ ਤੋੜਨ ਵਾਲੇ ਬਣ ਗਏ, ਕੋਈ ਬਣਾਉਣ ਵਾਲੇ ਬਣ ਗਏ, ਪਰ ਜਿਹੜੀ ਮੂਰਤੀ ਰੱਬ ਨੇ ਸਾਨੂੰ ਦੱਸੀ ਸੀ, ਜਿਹੜੀ ਸਾਡੇ ਗੁਰੂ ਨੇ ਸਮਝਾਈ ਸੀ, ਉਹਨਾਂ ਆਖਿਆ ਇਹ ਸਭ ਮੇਰੀਆਂ ਹੀ ਮੂਰਤੀਆਂ ਹਨ। ਰੋਜ਼ ਪੜ੍ਹੀ ਜਾ ਰਹੇ ਹਾਂ, ਸਹਸ ਤਵ ਨੈਣ ਨਨ ਨੈਣ ਹੈ ਤੋਹੇ ਕੋ, ਸਹਸ ਮੂਰਤ ਨਨਾ ਏਕ ਤੋਹੀ, ਸਾਹਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਾਹਸ ਤਵ ਗੰਧ ਇਵ ਚਲਤਮ ਹੋਈ, ਸਭ ਮੈਂ ਜੋਤ ਜੋਤ ਹੈ ਸੋਏ। ਲੋਕ ਸਰਗੁਣ ਅਤੇ ਨਿਰਗੁਣ ਦੇ ਚੱਕਰ ਵਿੱਚ ਫਸੇ ਹੋਏ। ਜਿਹੜਾ ਸਰਗੁਣ ਦੀ ਪੂਜਾ ਕਰਦਾ ਉਹ ਨਿਰਗੁਣ ਤੋਂ ਨੱਕ ਮੂੰਹ ਵੱਟਦਾ, ਜਿਹੜਾ ਨਿਰਗੁਣ ਦੀ ਉਪਾਸ਼ਨਾ ਕਰਦਾ ਉਹ ਸਰਗੁਣ ਨੂੰ ਪਸੰਦ ਨਹੀਂ ਕਰਦਾ। ਪਰ ਮੇਰੇ ਸਤਿਗੁਰੂ ਨੇ ਝਗੜਾ ਨਿਬੇੜਿਆ, ਆਖਿਆ ਸਰਗੁਣ ਆਪ ਨਿਰਗੁਣ ਵੀ ਉਹੀ, ਉਹ ਆਪ ਹੀ ਸਰਗੁਣ ਹੈ ਅਤੇ ਆਪ ਹੀ ਨਿਰਗੁਣ, ਉਹਦੀ ਮੌਜ ਹੈ ਜੇ ਸਾਰਿਆਂ ਵਿੱਚ ਵਿਆਪਕ ਹੈ ਅਤੇ ਸਰਗੁਣ ਹੈ, ਜੇ ਸਾਰਿਆਂ ਤੋਂ ਵੱਖਰਾ ਹੈ ਅਤੇ ਨਿਰਗੁਣ ਹੈ। ਇਸ ਵਾਸਤੇ ਅਸੀਂ ਭਟਕਣਾ ਨਹੀਂ, ਅਸੀਂ ਇੱਕ ਨਾਲ ਜੁੜਨਾ ਅਤੇ ਇੱਕ ਨਾਲ ਜੁੜ ਕੇ ਹੀ ਇਹ ਜੀਵਨ ਸਫਲ ਹੋਵੇ। ਤਾਂ ਹੀ ਗੁਰਦੇਵ ਕਹਿੰਦੇ, ਭਈ ਪ੍ਰਾਪਤ ਮਨੁੱਖ ਦੇ ਹੋਰੀਆਂ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਾਨੂੰ ਹੋਰ ਕਿਸੇ ਕਰਮ ਕਾਂਡ, ਹੋਰ ਕਿਸੇ ਹੱਠ ਯੋਗ ਕਰਨ ਦੀ ਲੋੜ ਨਹੀਂ, ਨਾ ਪੁੱਠੇ ਲਟਕਣ ਦੀ ਲੋੜ ਹੈ, ਨਾ ਧੂਣੀਆਂ ਤਾਪਣ ਦੀ ਲੋੜ ਹੈ, ਨਾ ਕੋਈ ਕਿਸੇ ਤਰ੍ਹਾਂ ਦੀ ਪਖੰਡਬਾਜ਼ੀ ਕਰਨ ਦੀ ਲੋੜ ਹੈ। ਸਾਡੇ ਬਾਬੇ ਨੇ ਤਾਂ ਕਿਹਾ ਸਾਨੂੰ ਸਾਰਿਆਂ ਨੂੰ, ਇਹ ਨਾ ਸਮਝੋ ਮੈਂ ਕੋਈ ਸਿੱਖਾਂ ਦੀ ਗੱਲ ਕਰ ਰਿਹਾ, ਮੈਂ ਹਿੰਦੂਆਂ ਦੀ ਗੱਲ ਕਰ ਰਿਹਾ, ਨਹੀਂ ਸੰਗਤ ਵਿੱਚ ਤਾਂ ਸਾਰੇ ਪ੍ਰਵਾਨ ਹੋਏ ਬੈਠੇ ਹੋ, ਸਾਨੂੰ ਸਾਰਿਆਂ ਨੂੰ ਬਾਬੇ ਨੇ ਕੋਈ ਗੱਲ ਕਹੀ, ਭਾਈ ਇੱਕ ਨਾਲ ਜੋ, ਔਰ ਇੱਕ ਨਾਲ ਜੁੜੇ ਤੋਂ ਬਿਨਾਂ ਸਾਡੀ ਕਲਿਆਣ ਸਾਡਾ ਭਲਾ ਨਹੀਂ ਹੋ ਸਕਦਾ। ਔਰ ਇੱਕ ਜਿਹੜਾ ਉਹ ਸਰਵ ਵਿਆਪਕ ਹੈ, ਇਸੇ ਲਈ ਸਤਿਗੁਰੂ ਕਹਿੰਦੇ ਨੇ, ਭਗਤ ਜਨ ਕਹਿੰਦੇ ਨੇ, ਲੋਗਾ ਪਰਮ ਨਾ ਭੁੱਲੋ ਭਾਈ, ਲੋਗਾ ਪਰਮ ਨਾ ਭੁੱਲੋ ਭਾਈ, ਪਰਮ ਦੇ ਮੰਮੇ ਨੂੰ ਸਿਆਰੀ ਹੈ, ਪਰਮ ਵਿੱਚ ਨਾ ਭੁੱਲੋ, ਐਵੇਂ ਪਰਮ 'ਚ ਭੁੱਲ ਕੇ ਇੱਕ ਦੂਜੇ 'ਤੇ ਚਿੱਕੜ ਨਾ ਉਛਾਲੋ, ਐਵੇਂ ਇੱਕ ਦੂਜੇ ਦੇ ਵੈਰੀ ਨਾ ਬਣੋ। ਖਾਲਕ ਖਲਕ ਖਲਕ ਮੈਂ ਖਾਲਕ, ਪੂਰ ਲਿਓ ਸਭ ਠਾਈ, ਤੁਹਾਨੂੰ ਕਿਧਰੇ ਘਰ ਛੱਡ ਕੇ ਜਾਣ ਦੀ ਲੋੜ ਨਹੀਂ। ਕੋਈ ਵੱਖਰਾ ਭੇਖ ਬਣਾਉਣ ਦੀ ਲੋੜ ਨਹੀਂ। ਜੋਗ ਨਾ ਭਗਵੀ ਕੱਪੜੀ, ਜੋਗ ਨਾ ਮੈਲੇ ਵੇਸ, ਨਾਨਕ ਘਰ ਬੈਠਿਆਂ ਜੋਗ ਪਾਈਏ, ਸਤਿਗੁਰ ਕਹਿ ਉਪਦੇਸ਼। ਬਸ ਇੱਕ ਨਾਲ ਜੋ ਇੱਕ ਕਿਹੜਾ ਹੈ, ਸੱਸੈ ਸੋਏ ਸਿਸ਼ਟ ਜਿਨ ਸਾਜੀ, ਸਭਨਾ ਸਾਹਿਬ ਏਕ ਭਇਆ, ਸੇਵਤ ਰਹੇ ਚਿੱਤ ਜਿਨ ਕਾ ਲਾਗਾ। ਗੱਲ ਚਿੱਤ ਦੀ ਹੈ, ਕਈ ਸੁਣਨਗੇ ਭੁੱਲ ਜਾਣਗੇ। ਮੈਂ ਤਾਂ ਤਜਰਬਾ ਕਰਕੇ ਦੇਖਿਆ, ਬਈ ਬਾਹਰ ਜਾ ਕੇ ਪੁੱਛ ਲਿਆ ਜੇ ਕੀ ਸੁਣ ਕੇ ਆਇਓ, ਆਪਣੇ ਆਪ ਨੂੰ ਇੱਕ ਦੂਜੇ ਨੂੰ ਪੁੱਛ ਲਿਆ ਜੇ, ਉਸੇ ਵੇਲੇ ਪਤਾ ਲੱਗ ਜਾਏਗਾ। ਬਿੱਲੇ ਹੋਣਗੇ ਜਿਹੜੇ ਦੱਸ ਸਕਣਗੇ ਮੈਂ ਆਹ ਸੁਣ ਕੇ ਆਏ, ਨਹੀਂ ਤਾਂ ਬਹੁਤਿਆਂ ਦਾ ਜਵਾਬ ਹੋਵੇਗਾ ਮੈਂ ਸੁਣਿਆ ਤਾਂ ਜ਼ਰੂਰ ਹੈ ਪਰ ਪਤਾ ਨਹੀਂ ਕੀ ਸੁਣਿਆ। ਦੱਸੋ ਫਿਰ ਮਹਾਰਾਜ ਕਹਿੰਦੇ, ਸੇਵਤ ਰਹੇ ਚਿੱਤ ਜਿਨ ਕਾ ਲਾਗਾ, ਜਿਨ੍ਹਾਂ ਦਾ ਚਿੱਤ ਇਸ ਗੱਲ ਨਾਲ ਲੱਗ ਗਿਆ, ਜਿਨ੍ਹਾਂ ਨੇ ਗੁਰੂ ਦੀ ਇਹ ਗੱਲ ਪੱਲੇ ਬੰਨ ਲਈ, ਆਇਆ ਤਿਨਕਾ ਸਫਲ ਭਇਆ, ਆਇਆ ਤਿਨਕਾ ਸਫਲ ਭਇਆ। ਇਹ ਆਇਆ ਮਨੁੱਖ ਜਨਮ ਵਿੱਚ ਆਇਆ, ਤਥਾ ਸੰਗਤ ਵਿੱਚ ਆਇਆ, ਇਹ ਦੋਵੇਂ ਗੱਲਾਂ ਠੀਕ ਨੇ। ਜਿਨ੍ਹਾਂ ਨੇ ਇੱਥੋਂ ਕੁਝ ਪੱਲੇ ਬੰਨ ਲਿਆ ਉਹਨਾਂ ਦਾ ਆਉਣਾ ਸਫਲ ਹੋ ਗਿਆ, ਅਤੇ ਜਿਹੜੇ ਪੱਲੇ ਝਾੜ ਕੇ ਚਲੇ ਗਏ ਉਹਨਾਂ ਦੇ ਆਉਣ ਦਾ ਬਸ ਜਿਵੇਂ ਸੁੰਨੇ ਘਰ ਕਾ ਪਾਉਣਾ, ਜਿਉਂ ਆਇਆ ਤਿਉਂ ਜਾਏ, ਉਹ ਖਾਲੀ ਚਲੇ, ਉਹਨਾਂ ਨੂੰ ਕੁਛ ਪੱਲੇ ਨਹੀਂ ਪਏ। ਅਤੇ ਜਿਨ੍ਹਾਂ ਨੂੰ ਪੱਲੇ ਪੈ ਗਿਆ, ਆਇਆ ਤਿਨਕਾ ਸਫਲ ਭਇਆ, ਆਇਆ ਤਿਨਕਾ ਸਫਲ ਭਇਆ। ਤਾਂ ਆਪਾਂ ਬਹੁਤ ਲੰਬੀ ਵਿਚਾਰ ਵਿੱਚ ਨਹੀਂ ਗਏ, ਸਿਰਫ ਇਹਨਾਂ ਦੋ ਹੀ ਪੰਕਤੀਆਂ ਦੀ ਵਿਚਾਰ ਕੀਤੀ। ਇੱਕ ਤਾਂ ਰਹਾਉ ਦੀ ਪੰਕਤੀ, ਮਨ ਕਾਹੇ ਭੁੱਲੇ ਮੂਢ ਮਨਾ, ਇਹ ਆਪਣੇ ਆਪਣੇ ਮਨ ਨੂੰ ਕਹਿਣਾ, ਆਪਣੇ ਆਪ ਨੂੰ ਕਵਾਂਗੇ ਬੁਰਾ ਨਹੀਂ ਲੱਗੇਗਾ, ਕੋਈ ਦੂਜਾ ਕਹੇਗਾ ਬੁਰਾ ਲੱਗੇਗਾ। ਇਸ ਲਈ ਬਾਬੇ ਨੇ ਬਹੁਤੀ ਬਾਣੀ ਆਪਣੇ ਆਪ 'ਚ ਟੁਕਾਈ, ਆਪਣੇ ਆਪ, ਉਹਦੇ ਨਾਲ ਫਿਰ ਬੰਦਾ ਸਵੈ ਪੜਚੋਲ ਕਰਨ ਦਾ ਆਦੀ ਬਣ ਜਾਂਦਾ। ਅਤੇ ਪਾਤਸ਼ਾਹ ਕਹਿੰਦੇ ਨੇ, ਬਹੁਤੀਆਂ ਪਰੇਸ਼ਾਨੀਆਂ ਇਸੇ ਲਈ ਨੇ ਕਿ ਅਸੀਂ ਆਪਣੇ ਆਪ ਦੀ ਪੜਚੋਲ ਨਹੀਂ ਕਰ। ਬੰਦੇ ਖੋਜ ਦਿਲ ਹਰ ਰੋਜ਼, ਆਪਣੇ ਆਪ ਦੀ ਪੜਚੋਲ ਰੋਜ਼ ਕਰੋ, ਬਸ ਫਿਰ ਨਾ ਫਿਰ ਪਰੇਸ਼ਾਨੀ ਮਾਹੇ, ਫਿਰ ਪਰੇਸ਼ਾਨੀਆਂ ਮੁੱਕ ਜਾਣਗੀਆਂ। ਅਸੀਂ ਜਿਤਨੀ ਮਿਹਨਤ ਦੂਜਿਆਂ ਦੀਆਂ ਗਲਤੀਆਂ ਕੱਢਣ 'ਤੇ, ਦੂਜਿਆਂ ਦੇ ਦੋਸ਼ ਕੱਢਣ 'ਤੇ ਕਰਦੇ ਹਾਂ, ਉਦੋਂ ਅੱਧੀ ਮਿਹਨਤ ਆਪਣੀਆਂ ਗਲਤੀਆਂ 'ਤੇ ਕਰ ਲਈਏ ਤਾਂ ਸਵਰ ਜਾ। ਅਤੇ ਫਰੀਦ ਜੀ ਕਹਿੰਦੇ ਨੇ, ਮੇਰਾ ਤਾਂ ਖੁਦਾ ਮੇਰੇ ਕੰਨ ਵਿੱਚ ਕਹਿ ਗਿਆ, ਫਰੀਦਿਆ ਲੋਕਾਂ ਦਾ ਬਹੁਤਾ ਫਿਕਰ ਨਾ ਕਰਿਆ ਕਰ, ਆਪ ਸਵਾਰ ਹੈ, ਮੈਂ ਮਿਲਿਆ ਸੁੱਖ ਹੋਏ, ਫਰੀਦਾ ਜੇ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋਏ। ਸਮਾਂ ਸਮਾਪਤ ਹੈ, ਦਾਸ ਦੀ ਸੇਵਾ 'ਤੇ ਬੰਗਲਾ ਸਾਹਿਬ ਲੱਗੀ ਸੀ 1 ਤੋਂ 5 ਤੱਕ, ਪਰ ਪ੍ਰਬੰਧਾ ਹੁਕਮ ਮੰਨਣਾ ਅਤੇ ਸਹਿਯੋਗ ਦੇਣਾ ਇਹ ਮੇਰੀ ਆਦਤ ਵਿੱਚ ਸ਼ਾਮਲ ਹੈ। ਉਹਨਾਂ ਨੇ ਹੁਕਮ ਕੀਤਾ, ਗੁਰੂ ਤੇਗ ਬਹਾਦਰ ਜੀ ਦੇ ਦਰਬਾਰ ਵਿੱਚ ਜਾ ਕੇ ਹਾਜ਼ਰੀ ਭਰੋ, ਮੈਂ ਇੱਥੇ ਹਾਜ਼ਰ ਹੋ ਗਿਆ, ਕੱਲ੍ਹ ਤੋਂ ਉੱਥੇ ਸੇਵਾ ਕਰਾਂਗਾ 5 ਤਰੀਕ ਤੱਕ, ਅੱਗੇ ਜਿਵੇਂ ਮੇਰੇ ਪਾਤਸ਼ਾਹ ਨੂੰ ਮਨਜ਼ੂਰ ਹੋਵੇਗਾ। ਆਪ ਸਾਰਿਆਂ ਨੇ ਗੁਰੂ ਕੇ ਸ਼ਬਦ ਦੀ ਵਿਚਾਰ ਨਾਲ ਜੁੜਨਾ, ਅਤੇ ਵਿਚਾਰ ਨਾਲ ਜੁੜੇ ਤੋਂ ਬਿਨਾਂ ਸਾਡਾ ਜੀਵਨ ਸਫਲ ਨਹੀਂ ਹੋ ਸਕਦਾ। ਇਸ ਲਈ ਪਾਠ ਕਰੋ, ਮੁਬਾਰਕ ਹੈ, ਪਰ ਪਾਠ ਵਿਚਾਰ ਕੇ ਕਰੋ, ਸਮਝ ਕੇ ਕਰੋ। ਬਸ ਜਿਸ ਦਿਨ ਅਸੀਂ ਬਾਣੀ ਨੂੰ ਸਮਝਣ ਲੱਗ ਪਏ, ਫਿਰ ਸਾਨੂੰ ਕਿਸੇ ਹੋਰ ਪਾਸੇ ਝਾਕਣ ਦੀ ਲੋੜ ਨਹੀਂ, ਕਿਸੇ ਹੋਰ ਦੇ ਦਰਵਾਜ਼ੇ 'ਤੇ ਜਾਣ ਦੀ ਲੋੜ ਨਹੀਂ। ਇਹ ਮੇਰਾ ਸਮਰੱਥ ਗੁਰੂ ਝੋਲੀਆਂ ਭਰ ਦੇਗਾ ਔਰ ਸਾਰਾ ਅਗਿਆਨ ਦੂਰ ਕਰ ਦੇਗਾ। ਆਹ ਦੋ ਪੰਕਤੀਆਂ 'ਚ ਯਾਦ ਰੱਖਿਆ ਜੇ, ਸੱਸੈ ਸੋਏ ਸਿਸ਼ਟ ਜਿਨ ਸਾਜੀ, ਸਭਨਾ ਸਾਹਿਬ ਏਕ ਭਇਆ, ਸੇਵਤ ਰਹੇ ਕਿਤ ਜਿਨ ਕਾ ਲਾਗਾ, ਆਇਆ ਤਿਨਕਾ ਸਫਲ ਪਿਆ, ਮਨ ਕਾਹੇ ਭੁੱਲੇ ਮੂੜ ਮਨਾ, ਲੇਖਾ ਜਬ ਲੇਖਾ ਦੇਵੈ ਬੀਰਾ ਤੋ ਪੜਿਆ। ਫਿਰ ਤੂੰ ਪੜਿਆ ਸਮਝਿਆ ਜਾਏਗਾ, ਫਿਰ ਤੂੰ ਗਿਆਨੀ ਸਮਝਿਆ ਜਾਏਗਾ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਗੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।